ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਕੰਗ ਜੀ ਨੂੰ 416-679-9991 ਤੇ 416-679-9191।
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ,
ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ,
ਨਿਰਪੱਖ ਸੋਚ ਦਾ ਪਹਿਰੇਦਾਰ,
ਜੋ ਮਾਝਾ, ਮਾਲਵਾ ਤੇ ਦੁਆਬਾ, ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ।
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ।
विश्वास श्रद्धा का खोले द्वार इंडियन पूजा बाजार, हर तरह की पूजा पाठ सामग्री, घर के लिए मंदिर और सुंदर मूर्तियाँ, माता की चुनरियाँ, रुमाला साहब, घर को सजाने का सारा साजो सामान, शादियों के लिए ट्रेडिशनल साजो सामान किराए पर भी उपलब्ध है। 8000 स्क्वायर फीट में बना है इंडियन पूजा बाजार, GTA और आसपास के एरिया में बेस्ट प्राइस के लिए मशहूर।
इंडियन पूजा बाजार, 2 Melanie Drive, ब्रैम्पटन, कॉल 6479-986-0042।
राजधानी जिसका हर कोई है दीवाना, राजधानी अब हर जगह मिलेगा लजीज खाना।
बोलो कहाँ है आना,
इटोबिको हो या ब्रैम्पटन हो, मिसिसागा या लंदन, बिकरिंग में हो या मरकाम, एंड मेनी मोर टू चूज फ्रॉम।
राजधानी स्वीट, आइए अपनी फैमिली के साथ और एंजॉय करें डिलिशियस इंडियन खाना। विजिट राजधानी स्वीट .ca।
जिंदगी एक सफर है, ऐसी सब इस राह दे रही हाँ,
कदे अगे कदे पीछे, पर जे असी एक दूजे दा हाथ फड़ लईए ता हर राह आसान बन जाता है। आओ दिला विच प्यार वसाइए, बोला विच मिठास लियाइए, ते हर एक लई चंगी सोच रखिए, क्योंकि असली कामयाबी ओही है जिथे होवे सरबत दा भला।
इसे चंगी सोच नाल न्यू फंडाल ट्रांसपोर्ट भी सब लई चढ़दी कला दी अरदास करदा है। आओ मिलके एक चंगा ते सुखी समाज बनाइए।
ओ बारी बरसी कटन गया सी, बारी बरसी कटन गया सी, खटके लिया रथ, लोका ने पाया हटिया, नरिंदर ओजले ने पाया हट।
केड़ा नरिंदर ओजला?
NP डूइंग वाले नरिंदर ओजला, जिन्हां ने खोलिया ऑटो हट कोलिजन ते ऑटो ਅਤੇ ਟਰੱਕ ਸੈਂਟਰ। ਜੇਕਰ ਗੱਡੀ ਦੀ ਡੈਂਟਿੰਗ ਪੇਂਟਿੰਗ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਗੱਡੀ ਤੇ ਟਰੱਕ ਦੇ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਨਵਾਂ ਨਕੋਰ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਇੱਕੋ ਇੱਕ ਨਾਮ, ਆਟੋ ਹੱਟ ਕੋਲੀਜਨ ਐਂਡ ਆਟੋ ਹੱਟ ਟਰੱਕ ਸੈਂਟਰ, ਜਿੱਥੇ ਤੁਸੀਂ ਆਪਣੇ ਟਰੱਕਾਂ ਦੀ ਬਾਡੀ ਰਿਪੇਅਰ ਕਰਾ ਸਕਦੇ ਹੋ। ਜੋ ਕਸਟਮ ਪੇਂਟਿੰਗ, ਫਰੇਮ ਸਟ੍ਰੇਟਨਿੰਗ, ਡ੍ਰਿਲਰ ਰਿਪੇਅਰ, ਮਕੈਨੀਕਲ ਸਰਵਿਸਿਜ਼, ਰੋਡ ਸਾਈਡ ਅਸਿਸਟੈਂਸ, ਹੈਵੀ ਟੋਇੰਗ ਕਰਦੇ ਨੇ,
ਤੇ ਫੇਰ ਦੇਰ ਕਿਸ ਗੱਲ ਦੀ ਹੈ, ਹੁਣ ਇਹਨਾਂ ਨੂੰ ਕਾਲ ਕਰੋ 416-786-0000, 416-786-0000।
ਵਧੀਆ ਕੁਆਲਿਟੀ ਤੇ ਹਾਈ ਐਂਡ ਡਿਜ਼ਾਈਨ ਦੇ, ਜੇ ਤੁਸੀਂ ਕੈਬਨਿਟ ਬਣਵਾਉਣਾ ਚਾਹੁੰਦੇ ਹੋ ਰੈਸਟੋਰੈਂਟ ਲਈ, ਕਨਵੈਨਸ਼ਨ ਸੈਂਟਰ, ਫਾਸਟ ਫੂਡ, ਮੈਡੀਕਲ ਆਫਿਸ, ਪ੍ਰੋਫੈਸ਼ਨਲ ਆਫਿਸ, ਰਿਟੇਲ ਸਟੋਰ, ਰੈਜ਼ੀਡੈਂਸ਼ੀਅਲ ਸਟੋਰ, ਉਹ ਚਾਹੇ ਨਵਾਂ ਹੋਵੇ ਜਾਂ ਤੁਸੀਂ ਰੈਨੋਵੇਟ ਕਰਨਾ ਹੋਵੇ, ਤੁਸੀਂ ਕੰਟੈਕਟ ਕਰ ਸਕਦੇ ਹੋ ਐਵਰੇਜ ਕਸਟਮ ਹਿੱਲ ਵਰਕ ਅਮਰਜੀਤ ਸ਼ੰਕਰ ਜੀ ਨੂੰ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 416-824-4986, 416-824-4986। ਐਡਰੈਸ ਇਹਨਾਂ ਦਾ ਨੋਟ ਕਰ ਲਓ, 6845 ਡੇਵਨ ਡਰਾਈਵ ਮਿਸੀਸਾਗਾ, 6845 ਡੇਵਨ ਡਰਾਈਵ ਮਿਸੀਸਾਗਾ।
ਤੇਰੇ ਵਿਆਹ ਲਈ ਕੁੜੀ ਪਸੰਦ ਕਰ ਰਹੇ ਹਾਂ?
ਨਹੀਂ ਮਾਂ, ਮੈਂ ਅਜੇ ਵਿਆਹ ਨਹੀਂ ਕਰਵਾਉਣਾ।
ਸੋਚਿਆ ਅਸੀਂ ਪੁੱਤ ਦਾ ਵਿਆਹ ਕਰਾਂਗੇ ਤੇ ਵਿਆਹ ਤੇ ਫ੍ਰੈਂਡਸ ਵੀਡੀਓ ਵਾਲਿਆਂ ਨੂੰ ਬੁੱਕ ਕਰਾਂਗੇ।
ਫ੍ਰੈਂਡਸ ਵੀਡੀਓ? ਉਹ ਜਿਨ੍ਹਾਂ ਕੋਲ ਮਲਟੀਪਲ ਕੈਮਰਾ, ਮਿਕਸ ਜਿਵ, ਆਮ ਕਰੇਨ ਤੇ ਸਪੈਸ਼ਲ ਇਫੈਕਟ ਵਾਲਾ ਪ੍ਰੋਫੈਸ਼ਨਲ ਡੀਜੇ ਵੀ ਹੈ।
ਆਹੋ ਪੁੱਤ, ਉਹੀ ਫ੍ਰੈਂਡਸ ਵੀਡੀਓ ਪ੍ਰੋਡਕਸ਼ਨਸ।
ਮੈਂ ਵਿਆਹ ਲਈ ਤਿਆਰ ਹਾਂ, ਛੇਤੀ ਕੁੜੀ ਵਾਲਿਆਂ ਨੂੰ ਹਾਂ ਕਹੋ ਤੇ ਫ੍ਰੈਂਡਸ ਵੀਡੀਓ ਪ੍ਰੋਡਕਸ਼ਨ ਵਾਲਿਆਂ ਨੂੰ ਬੁੱਕ ਕਰੋ।
ਫ੍ਰੈਂਡਸ ਵੀਡੀਓ ਪ੍ਰੋਡਕਸ਼ਨ ਹਮੇਸ਼ਾ ਯਾਦ ਰੱਖੋ,
ਕਾਲ ਕਰੋ ਸੋਡੀ ਨਾਗਰਾਜੀ ਨੂੰ 416-303-4444।
ਦੋਸਤੋ, ਮੈਂ ਫਰੰਟ ਵੀਡੀਓ ਪ੍ਰੋਡਕਸ਼ਨ ਤੋਂ ਸੋਢੀ ਨਾਗਰ ਹਾਜ਼ਰ ਹੋ ਚੁੱਕਾ। ਮੇਰੇ ਵੱਲੋਂ ਆਪ ਸਭ ਨੂੰ ਦਿਲ ਦੀਆਂ ਗਹਿਰਾਈਆਂ ਚ ਬੜੇ ਪਿਆਰ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਲਕਮ ਜੀਆਂ ਨੂੰ। 416-930-1111 ਆਪਣਾ ਪ੍ਰੋਗਰਾਮ ਦੌਰਾਨ ਨੰਬਰ ਹੁੰਦਾ। ਸ਼ੋਅ ਤੋਂ ਪਹਿਲਾਂ ਜਾਂ ਬਾਅਦ ਦੇ ਵਿਚ ਪ੍ਰੋਗਰਾਮ ਸਬੰਧੀ ਕੋਈ ਗੱਲਬਾਤ ਕਰਨੀ ਜਾਂ ਵੀਡੀਓ ਫੋਟੋਗ੍ਰਾਫੀ ਦੀਆਂ ਕੋਈ ਸੇਵਾਵਾਂ ਲੈਣੀਆਂ ਤਾਂ 416-303-4444 ਤੇ ਸੰਪਰਕ ਸਾਂਝ ਜਿਹੜੀ ਤੁਸੀਂ ਪਾ ਸਕਦੇ ਹੋ। ਵੈਸੇ ਬਹੁਤ ਸਾਰੇ ਸਾਡੇ ਜਿਹੜੇ ਟੋਰਾਂਟੋ ਜਾਂ ਫਿਰ ਨਾਲ ਦੇ ਸ਼ਹਿਰਾਂ ਚ ਵਸਦੇ ਉਨ੍ਹਾਂ ਨੂੰ ਪਤਾ ਆ ਵੀ ਸਟੀਲ ਅਤੇ ਮੈਲਨੀ ਤੇ ਆਪਾਂ ਪਿਛਲੇ 2008 ਦੇ ਆਸ ਪਾਸ ਤੋਂ ਇੱਥੋਂ ਸੇਵਾਵਾਂ ਦਿੰਦੇ ਹਾਂ, ਵੀਡੀਓ ਫੋਟੋਗ੍ਰਾਫੀ ਦੀਆਂ ਫੁੱਲ ਟਾਈਮ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆਪਾਂ ਮੀਡੀਆ ਦੇ ਵਿੱਚ ਵੀ ਆ। ਦੋ ਰੇਡੀਓ ਪ੍ਰੋਗਰਾਮ ਡੇਲੀ ਦੇ ਸਾਡੇ ਆਉਂਦੇ ਆ 7 ਡੇਜ਼, ਦੋ ਚੈਨਲਾਂ ਤੇ। ਰੌਣਕ ਪੰਜਾਬ ਦੀ ਗੱਲ ਕਰਾਂ, ਇਸ ਫ੍ਰੀਕੁਐਂਸੀ ਤੇ ਸਵੇਰੇ 10 ਤੋਂ 11 ਸਾਡਾ ਸ਼ੋਅ ਹੁੰਦਾ, ਸ਼ਨੀਵਾਰ ਤੇ ਐਤਵਾਰ ਲੰਘੇ ਵੀਕਐਂਡ ਤੇ ਜਾਂ ਆਉਣ ਵਾਲੇ ਦਿਨਾਂ ਚ ਵੀਕਐਂਡ ਦੀ ਗੱਲ ਕਰਾਂ, ਦੁਪਹਿਰੇ 12 ਤੋਂ 2 ਸੈਟਰਡੇ ਤੇ 12 ਤੋਂ 2 ਸੰਡੇ ਪ੍ਰੋਗਰਾਮ ਪੇਸ਼ ਕਰੀਦਾ। ਵੱਖੋ ਵੱਖਰੇ ਸਾਡੇ ਨਾਲ ਰਿਪੋਰਟਰ ਹੁੰਦੇ ਆ, ਵੱਡੇ ਭਾਜੀ ਸੁਸ਼ੀਲ ਦਸਾਂਝ ਉਹਨਾਂ ਦੀ ਡਿਊਟੀ ਹੁੰਦੀ ਆ। ਸੋਮਵਾਰ ਤੋਂ ਸ਼ੁੱਕਰਵਾਰ 10 ਤੋਂ 11 ਵਾਲੀ ਮਹਿਫਲ ਦੇ ਗੁੱਡ ਮਾਰਨਿੰਗ ਦੇ ਵਿਚ, ਤੇ ਸੈਟਰਡੇ ਅਤੇ ਸੰਡੇ ਸਾਡੇ ਨਾਲ ਹੁੰਦੇ ਆ ਜਸਵੀਰ ਹੁਸੈਨ ਹੁਣੀ, ਸਮ ਟਾਈਮ ਰੋਸ਼ਨ ਖੇੜਾ ਭਾਜੀ ਹੁਣੀ, ਔਰ ਪੰਜਾਬ ਤੋਂ ਵੀ ਇਸੇ ਤਰ੍ਹਾਂ ਵੱਖੋ ਵੱਖਰੇ ਜਿਹੜਾ ਏਰੀਆ ਵਾਈਜ਼ ਸਾਡੇ ਨਾਲ ਰਿਪੋਰਟਰ ਕੰਮ ਕਰਦੇ ਆ, ਤੇ ਕੁਝ ਕੁ ਚਿਹਰੇ ਸਾਨੂੰ ਪੰਜਾਬ ਦੇ ਵਿਚ ਵੀ ਹੋਰ ਚਾਹੀਦੇ ਆ। ਤੁਸੀਂ ਰੇਡੀਓ ਟੈਲੀਵਿਜ਼ਨ ਦੇ ਵਿਚ ਐਕਸਪੀਰੀਅੰਸ ਹੈ ਜਾਂ ਫਿਰ ਗੱਲ ਕਰਨ ਦੀ ਜਿਹੜੀ ਆ ਤੁਸੀਂ ਗੜਸ ਰੱਖਦੇ ਹੋ, ਕਿਉਂਕਿ ਮੈਨੂੰ ਵਧੀਆ ਪੱਤਰਕਾਰ ਚਾਹੀਦੇ ਆ। ਕਿਤਾਬੀ ਵੀ ਹੋਣਾ ਜ਼ਰੂਰੀ ਆ ਪਰ ਗੱਲਬਾਤ ਆਉਣੀ ਵੀ ਜ਼ਰੂਰੀ ਆ। ਅੱਜ ਕੱਲ ਬੰਦਾ ਉਹੀ ਕਾਮਯਾਬ ਆ ਜਿਹੜਾ ਗੱਲ ਖਰੀ ਤੇ ਸੱਚੀ ਕਰਦਾ, ਕਿਉਂਕਿ ਅੱਗੇ ਮੀਡੀਆ ਦੇ ਵਿਚ ਅੱਜ ਕੱਲ ਵੀ ਵੈਸੇ ਝੂਠ ਪਤਾਣ ਚੱਲਦਾ ਪਰ ਫੜਿਆ ਜਾਂਦਾ। ਸਾਨੂੰ ਚਾਹੀਦੇ ਆ ਕਿਸੇ ਵੀ ਏਰੀਆ ਤੋਂ, ਖਾਸ ਤੌਰ ਤੇ ਜਲੰਧਰ ਦੇ ਵਿਚ ਸਟੂਡੀਓ ਦੇ ਵਿਚ 2 ਫੁੱਲ ਟਾਈਮ ਵਾਸਤੇ ਚਾਹੀਦੇ, ਇੱਕ ਐਡੀਟਿੰਗ ਵਾਸਤੇ ਲੜਕਾ ਚ ਲੜਕੀ, ਇੱਕ ਤੁਸੀਂ ਐਂਕਰਿੰਗ ਜਿਹੜੀ ਆ ਹੋਸਟਿੰਗ ਵਾਸਤੇ। 9855501027 ਇੰਡੀਆ ਦਾ ਸਾਡਾ ਨੰਬਰ ਹੈ ਵੱਡੇ ਭਾਜੀ ਜਸਵੀਰ ਜੌਲੀ ਹੋਣਾ ਦਾ, ਤੇ ਟੋਰਾਂਟੋ ਦਾ ਸਾਡਾ ਨੰਬਰ ਹੈ ਮੇਰਾ 416-303-4444 ਤੇ ਸਾਂਝ ਤੁਸੀਂ ਜਿਹੜੀ ਆ ਸਾਡੇ ਨਾਲ ਪਾ ਸਕਦੇ ਹੋ। ਵੀਕਐਂਡ ਤੁਹਾਡਾ ਵੀ ਸਕੇਜੂਲ ਬਿਜ਼ੀ ਲੰਘਿਆ ਹੋਣਾ, ਸਾਡਾ ਵੀ ਬਸ ਰਜ਼ੇਵੇਂ ਹੁੰਦੇ ਆ, ਕਿਤੇ ਨਾ ਕਿਤੇ ਆਉਣਾ ਜਾਣਾ ਪੈਂਦਾ। ਸਟੂਡੀਓ ਦੇ ਵਿਚ ਵੀ ਵੀਕਐਂਡ ਤੇ 2 ਫੈਮਲੀ ਆਈਆਂ ਸੀਗੀਆਂ ਬੁਕਿੰਗ ਕਰਵਾਉਣ, ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ। ਤੁਸੀਂ ਜਿਹੜੀ ਵੀ ਸਰਵਿਸ ਚਾਹੇ ਵੀਡੀਓ ਫੋਟੋਗ੍ਰਾਫੀ ਦੀ ਲੈਂਦੇ ਹੋ ਸਾਡੇ ਕੋਲੋਂ ਜਾਂ ਫਿਰ ਤੁਸੀਂ ਜਿਹੜਾ ਰੇਡੀਓ ਟੈਲੀਵਿਜ਼ਨ ਤੇ ਐਡਵਰਟਾਈਜ਼ਮੈਂਟ ਕਰਦੇ ਹੋ ਆਪਣੇ ਬਿਜ਼ਨਸ ਦੀ ਜਾਂ ਫਿਰ ਜਿਹੜੀਆਂ ਸਾਡੇ ਐਡਾਂ ਵਗੈਰਾ ਇਸ਼ਤਿਹਾਰ ਅਸੀਂ ਦਿੰਦੇ ਹਾਂ ਉਨ੍ਹਾਂ ਬਿਜ਼ਨਸ ਮੈਨਾਂ ਤੋਂ ਤੁਸੀਂ ਸਰਵਿਸ ਲੈਂਦੇ ਹੋ। 416-930-1111 ਆਪਣਾ ਨੰਬਰ ਆ, 416-930-1111 ਤੇ ਤੁਸੀਂ ਸਾਡੇ ਜਿਹੜੇ RPD 24 ਪਹਿਲਾ ਚੈਨਲ ਆ, RPD 24 ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ। ਸੈਕੰਡ ਆਪਣਾ ਚੈਨਲ ਆ ਉਡੀਕ 24 ਨੂੰ ਵੀ ਤੁਸੀਂ ਸਬਸਕ੍ਰਾਈਬ ਜਿਹੜਾ ਕਰਨਾ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਬਹੁਤ ਹੀ ਪਿਆਰੇ ਬੋਲਾਂ ਦੇ ਨਾਲ, 416-930-1111 ਆਪਣਾ ਨੰਬਰ ਆ। ਔਰ ਇਹ ਫਿਲਮ ਮੈਨੂੰ ਨਹੀਂ ਲੱਗਦਾ ਕੋਈ ਵੀ ਪੰਜਾਬੀ ਇਹੋ ਜਿਹਾ ਹੋਊਗਾ ਜਿਹਨੇ ਇਹ ਫਿਲਮ ਨਾ ਦੇਖੀ ਹੋਵੇਗੀ। ਵਰਿੰਦਰ ਦੀ ਫਿਲਮ ਸੀਗੀ, ਇਹਦੇ ਵਿਚ ਪ੍ਰੀਤੀ ਸਪਰੂ ਦੀ ਗੱਲ ਕਰਾਂ ਤੇ ਖਾਸ ਤੌਰ ਤੇ ਜਿਹੜੀ ਵਿਲਨ ਦੀ ਭੂਮਿਕਾ ਨਿਭਾਈ ਸੀਗੀ ਸਰਾ ਐਂਡ ਕਹਿ ਦਈਏ, ਜਦੋਂ ਵਰਿੰਦਰ ਦੀ ਡੈਥ ਹੋ ਜਾਂਦੀ ਆ ਤੇ ਇਹ ਵਿਲਨ ਜਿਹੜਾ ਗੁਰਚਰਨ ਪੋਲੀ ਦੀ ਗੱਲ ਕਰਦਾ ਆਪਣੇ ਪਰਿਵਾਰ ਦੇ ਨਾਲ, ਅਮਰੀਕਾ ਦੇ ਕਿਸੇ ਛੋਟੇ ਪਿੰਡ ਸ਼ਹਿਰ ਦੇ ਵਿਚ ਜਿਹੜਾ ਰਹਿ ਰਹੇ ਆ, ਪਰ ਇਹ ਜਿਹੜਾ ਸੰਗੀਤ ਮੰਡੀ ਤੋਂ ਇਨ੍ਹਾਂ ਨੇ ਕਿਨਾਰਾ ਕਰ ਲਿਆ। ਪਰ ਗੁਰਚਰਨ ਪੋਲੀ ਦੇ ਦੁਗਾਣਿਆਂ ਦੀ ਗੱਲ ਕਰਾਂ, ਫਿਲਮ ਦੇ ਵਿਚ ਐਕਟਿੰਗ ਦੀ ਗੱਲ ਕਰੀਏ ਬਹੁਤ ਜਚਦੀ ਸੀ, ਇਕ ਥੋੜਾ ਜਿਹਾ ਦੰਦ ਟੁੱਟਾ ਸੀ ਜਦੋਂ ਡਾਇਲੋਗ ਡਿਲੀਵਰੀ ਜਿਹੜੇ ਵੀ ਫਿਲਮ ਦੇ ਵਿਚ ਚਾਹੇ ਯਾਰੀ ਗੱਟ ਦੀ ਆ ਚਾਹੇ ਹੋਰ ਫਿਲਮਾਂ ਜਿੰਨੀਆਂ ਬਲਵੀਰੋ ਭਾਬੀ ਦੀ ਗੱਲ ਕਰਾਂ ਜਿੰਨੀਆਂ ਚ ਵੀ ਇਨ੍ਹਾਂ ਨੇ ਕੰਮ ਕੀਤਾ, ਬਾ ਕਮਾਲ ਸਿਰਾ ਕੰਮ ਜਿਹੜਾ ਕੀਤਾ, ਤੇ ਵਰਿੰਦਰ ਹੋਣਾ ਦੀ ਵੀ ਗੱਲ ਕਰਦੇ। ਪਰ ਉਸ ਫਿਲਮ ਚੋਂ ਮੈਂ ਆਹ ਸੌਂਗ ਪਲੇ ਕਰਨ ਲੱਗਾ ਜਿਹੜਾ ਮੈਨੂੰ ਬਹੁਤ ਵਧੀਆ ਲੱਗਦਾ, ਤੁਸੀਂ ਵੀ ਨਾਲ ਇੰਜੋਏ ਕਰੋ। 416-930-1111 ਆਪਣਾ ਨੰਬਰ ਹੈ ਜੀ।
ਲੱਗਦਾ ਜਗ ਮੇਰਾ ਸਾਗਾ ਵਿੱਚ ਸਵਾਦ ਦਾ ਅਸਲੀ ਪਤਾ ਅਮਨ ਸਵੀਟਸ ਐਂਡ ਰੈਸਟੋਰੈਂਟ ਤਾਜ਼ਾ ਮਿਠਾਈਆਂ ਤੇ ਸਵਾਦਿਸ਼ਟ ਪੰਜਾਬੀ ਖਾਣੇ ਲਈ ਅੱਜ ਹੀ ਆਓ
ਦੋਸਤਾਂ ਤੇ ਪਰਿਵਾਰ ਨਾਲ ਹਰ ਖੁਸ਼ੀ ਬਣਾਓ ਹੋਰ ਵੀ ਖਾਸ ਅਮਨ ਸਵੀਟਸ ਪੰਜਾਬੀ ਸਵਾਦ ਦੀ ਅਸਲੀ ਪਹਿਚਾਣ ਹਰ ਮੌਕੇ ਲਈ ਖਾਸ ਮਿਠਾਈਆਂ ਤੇ ਲਾਜਵਾਬ ਖਾਣੇ ਦੀ ਵੱਡੀ ਰੇਂਜ ਇੱਕ ਵਾਰੀ ਜ਼ਰੂਰ ਆਓ ਸਵਾਦ ਤੁਹਾਨੂੰ ਮੁੜ ਮੁੜ ਲਿਆਵੇਗਾ
1332 ਖਾਲਸਾ ਡਰਾਈਵ ਯੂਨਿਟ 15 ਮਿਸਿਸਾਗਾ ਕਾਲ ਕਰੋ
6476286948
ਸ਼ੀਤਲ ਜਿਹੜਾ ਰੀਆ ਨੇ ਰੈਸਟੋਰੈਂਟ ਵਾਲਾ ਪ੍ਰੋਜੈਕਟ ਦੱਸਿਆ ਨਾ ਮੈਨੂੰ ਬਹੁਤ ਵਧੀਆ ਲੱਗਾ ਮੈਂ ਸੋਚ ਰਿਹਾ ਕਿ ਮੈਂ ਵੀ ਪੈਸੇ ਇਨਵੈਸਟ ਕਰ ਦਿਆਂ ਉਹਦੇ ਚ
ਤੁਹਾਡੀ ਗੱਲ ਤਾਂ ਸਾਰੀ ਠੀਕ ਹੈ ਪਰ ਇਨਵੈਸਟ ਕਰਨ ਦੇ ਲਈ ਪੈਸੇ ਕਿੱਥੋਂ ਆਣਗੇ ਸਾਡੇ ਕੋਲ
ਯਾਰ ਪ੍ਰਾਪਰਟੀ ਤਾਂ ਆਪਣੇ ਕੋਲ ਹੈ ਹੀ ਆ ਮੈਂ ਸੋਚ ਰਿਹਾ ਮੋਰਗੇਜ ਲੈ ਲੈਨੇ ਆ ਮੈਂ ਗੁਰਪ੍ਰੀਤ ਸਮਰਾ ਜੀ ਦਾ ਆਪਣੀ ਕਮਿਊਨਿਟੀ ਚ ਬੜਾ ਨਾਂ ਸੁਣਿਆ ਜੋ ਕਹਿੰਦੇ ਨੇ ਮੋਰਗੇਜ ਦੇ ਨੰਬਰ 1 ਐਡਵਾਈਜ਼ਰ ਨੇ ਉਹਨਾਂ ਨਾਲ ਸਾਰੀ ਗੱਲ ਕਰ ਲਈਏ ਮੈਂ
ਜੇਕਰ ਤੁਸੀਂ ਵੀ ਮੋਰਗੇਜ ਦੀਆਂ ਸਰਵਿਸਿਜ਼ ਲਈ ਇੱਕ ਭਰੋਸੇਮੰਦ ਓਨੈਸਟ ਐਕਸਪੀਰੀਅੰਸਡ ਮੋਰਗੇਜ ਬ੍ਰੋਕਰ ਦੀ ਭਾਲ ਵਿੱਚ ਹੋ ਤਾਂ ਅੱਜ ਹੀ ਮਿਲੋ ਮੋਰਗੇਜ ਅਲਾਈਅੰਸ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਨੂੰ ਜੇਕਰ ਤੁਸੀਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਮੋਰਗੇਜ ਏਜੰਟ ਤਾਂ ਹੁਣੇ ਸੰਪਰਕ ਕਰੋ ਗੁਰਪ੍ਰੀਤ ਸਮਰਾ ਜੀ ਨੂੰ 2155 ਬੀ ਸਟੀਲਜ਼ ਐਵਨਿਊ ਯੂਨਿਟ 32 ਬ੍ਰੈਂਪਟਨ ਕਾਲ 905-799-9999
9057999999 ਬ੍ਰੋਕਰੇਜ ਲਾਇਸੈਂਸ ਨੰਬਰ 12913
ਹੋ ਬੀਜੀ ਘਰ ਕਿੱਦਾਂ ਦਾ ਲੱਗਾ ਫਿਰ
ਬਹੁਤ ਸੋਹਣਾ ਪੁੱਤ ਬਹੁਤ ਸੋਹਣਾ ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ
ਲੈ ਬੀਜੀ ਆ ਕਿਹੜੀ ਗੱਲ ਕਰਤੀ ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਿਵਾਉਣ ਚ ਮਦਦ ਕੀਤੀ ਹੈ
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ ਜਾਂ ਫਿਰ ਰੀਅਲ ਏਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ ਤਾਂ ਇੱਕੋ ਹੀ ਨਾਮ ਯਾਦ ਰੱਖੋ ਸੈਂਚਰੀ 21 ਗ੍ਰੀਨ ਰਿਐਲਿਟੀ ਦੀ ਲਖਵੀਰ ਗਿੱਲ ਜੀ ਨੂੰ ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4411 416-716-4417
ਦੋਸਤੋ ਹੁਣ ਖਬਰਾਂ ਦਾ ਸਮਾਂ ਹੋ ਗਿਆ ਤੇ ਇਸ ਵਕਤ ਸਾਡੇ ਨਾਲ ਸਾਡੇ ਟੀਮ ਮੈਂਬਰ ਸਾਡੇ ਵੱਡੇ ਭਰਾ ਸ਼ੀਸ਼ੀਲ ਦਸਾਂਝ ਹੋਈ ਲੈਣ ਤੇ ਬਣੇ ਆ ਤੇ ਖਬਰਾਂ ਦੇ ਸਪਾਂਸਰ ਐਨਬੀਟੀ ਨਿਊ ਪੰਡਾਲ ਟਰਾਂਸਪੋਰਟ ਤੋਂ ਸਰਦਾਰ ਸਖਦੇਵ ਸਿੰਘ ਪੰਡਾਲ ਗੋਲਡਨ ਸਟਾਰ ਫੋਨ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਹੋਣੀ ਤੇ ਅਗਲੇ ਸਾਡੇ ਸਪਾਂਸਰ ਦੀ ਗੱਲਬਾਤ ਕਰਾਂ ਮੌਰਗੇਜ ਦੀ ਦੁਨੀਆਂ ਦੇ ਵਿੱਚ ਵੱਡਾ ਨਾਮ ਗੁਰਪ੍ਰੀਤ ਸਮਰਾ ਤੇ ਉਨ੍ਹਾਂ ਦੀ ਟੀਮ 905-799-9999 ਐਵਰੈਸਟ ਕਸਟਮਲ ਵਰਕ ਤੋਂ ਵੱਡੇ ਭਾਜੀ ਅਮਰਜੀਤ ਸ਼ੰਕਰ 416-824-4986 ਤੇ ਦਸਾਂਸ ਸਾਹਿਬ ਦਾ ਆਪਾਂ ਕਰਦੇ ਹਾਂ ਵੈਲਕਮ। ਤੁਸੀਂ ਵੀ ਖਬਰਾਂ ਦੌਰਾਨ ਕੋਈ ਵੀ ਗੱਲਬਾਤ ਕਰਨੀ ਹੁੰਦੀ ਜੀਆਂ ਨੂੰ ਜ਼ਰੂਰ ਸਵਾਲ ਕਰਿਆ ਕਰੋ, ਸਾਨੂੰ ਚੰਗਾ ਲੱਗੇਗਾ। 416-930-1111 ਆਪਣਾ ਨੰਬਰ ਆ। 416-930-1111 ਤੇ ਤੁਹਾਡੀ ਸਾਡੀ ਗੱਲ ਹੋ ਸਕਦੀ। 416-930-1111 ਤੇ ਤੁਸੀਂ ਜਿਹੜਾ ਸਾਡੇ ਨਾਲ ਸਾਂਝ ਪਾਉਣੀ ਹੈ ਜੀ। ਜਸਾਂਤ ਸਾਹਿਬ ਤੁਹਾਡਾ ਤੁਹਾਡੇ ਆਪਣੇ ਸ਼ੋਅ ਰੌਣਕ ਪੰਜਾਬ ਦੇ ਵਿੱਚ ਵੈਲਕਮ ਜੀ ਆਨੂੰ ਜੀ।
ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਤੁਹਾਡੀ ਨਾਦਰਾ ਜੀ ਤੇ ਰੌਣਕ ਪੰਜਾਬ ਦੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਵੀ ਸਵਾਗਤ ਹੈ। ਅੱਜ ਮੈਂ ਤੁਹਾਡੇ ਆਪਣੇ ਸ਼ਹਿਰ ਬ੍ਰਹਮਪਤਨ ਤੋਂ ਹੀ ਬੋਲ ਰਿਹਾ
ਜੀ ਆਨੂੰ ਜੀ
ਤੇ ਜਲਦੀ ਫੇਰ ਮੁਲਾਕਾਤ ਹੋਏਗੀ, ਪਰ ਅੱਜ ਦੀਆਂ ਤਾਜ਼ਾ ਤਰੀਨ ਖ਼ਬਰਾਂ ਦੇ ਉੱਤੇ ਆਪਾਂ ਝਾਤ ਮਾਰ ਦਿੰਦੇ ਹਾਂ ਤੇ ਫੇਰ ਉਹਦੇ ਉੱਤੇ ਵਾਲੇ ਗੱਲ ਆਪਾਂ ਚਰਚਾ ਵੀ ਕਰਾਂਗੇ ਤੇ ਤੁਹਾਡੇ ਫੋਨ ਕਾਲਸ ਦੀ ਉਡੀਕ ਰਹੇਗੀ। ਪੰਜਾਬ ਵਿਚ ਨਗਰ ਨਿਗਮ ਚੋਣਾਂ ਦੇ ਪ੍ਰਬੰਧ ਪੂਰੇ ਹੋਣ ਦਾ ਦਾਅਵਾ, ਉਮੀਦਵਾਰ ਹੁਣ ਲੋਕਾਂ ਦੇ ਘਰਾਂ ਵੱਲ ਜਾਣ ਲੱਗੇ। ਪੰਜਾਬ ਤੇ ਚੰਡੀਗੜ੍ਹ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 11 ਦਿਨਾਂ ਵਿਚ ਚੌਥੀ ਵਾਰ ਚੜੀਆਂ। ਚੰਡੀਗੜ੍ਹ ਵਿਚ ਵੀ ਪੈਟਰੋਲ 100 ਰੁਪਏ ਤੋਂ ਪਾਰ ਹੋਇਆ। ਪੰਜਾਬ ਦੇ ਬੈਂਕਾਂ ਵਿਚੋਂ ਕੈਸ਼ ਗਾਇਬ, ਲੋਕਾਂ ਵਿਚ ਹਫੜਾ ਦਫੜੀ। ਕਾਕਰੋਚ ਜਨਤਾ ਪਾਰਟੀ ਦੇ ਖਿਲਾਫ਼ ਸੁਪਰੀਮ ਕੋਰਟ ਵਿਚ ਪਟੀਸ਼ਨ, ਛੇਤੀ ਸੁਣਵਾਈ ਦੀ ਅਪੀਲ। ਇੰਸਟਾਗ੍ਰਾਮ ਤੇ ਇਸ ਪਾਰਟੀ ਦੇ ਹੁਣ ਤੱਕ 2,30,00,000 ਫਾਲੋਅਰ ਬਣੇ। ਪਟਿਆਲਾ ਵਿਚ ਪਤੀ ਪਤਨੀ ਨੇ ਆਪਣੇ 3 ਬੱਚਿਆਂ ਨੂੰ ਨਹਿਰ ਵਿਚ ਸੁੱਟਿਆ, ਫਿਰ ਆਪ ਵੀ ਛਾਲ ਮਾਰੀ, 3 ਬੱਚਿਆਂ ਦੀ ਮੌਤ ਹੋਈ। ਜੰਮੂ ਕਸ਼ਮੀਰ ਦੇ ਵਿਚ ਕਸ਼ਮੀਰ ਗੁਲਮੋਹਰ ਰੂਪ ਵੀ ਅਚਾਨਕ ਰੁਕਿਆ। 300 ਸੈਲਾਨੀਆਂ ਦੀ ਜਾਨ ਅਟਕੀ, ਫੌਜ ਨੇ ਹਾਲੇ ਤੱਕ 80 ਜਣਿਆਂ ਨੂੰ ਬਚਾਇਆ। ਕਪੂਰਥਲਾ ਵਿਚ ਮੇਲੇ ਵਿਚ ਲੋਕਾਂ ਨਾਲ ਭਰਿਆ ਝੂਲਾ, ਹਵਾ ਵਿਚ ਲਟਕਿਆ, 1 ਘੰਟਾ ਉਲਟੇ ਲਟਕੇ ਰਹੇ ਲੋਕ। ਚੰਡੀਗੜ੍ਹ ਵਿਚ ਸ਼ਰਾਬ ਦਾ ਲੰਗਰ ਲਗਾਉਣ ਵਾਲਾ ਗ੍ਰਿਫ਼ਤਾਰ, ਨਵੀਂ ਸ਼ਰਾਬ ਨੂੰ ਪ੍ਰਮੋਟ ਕਰਨ ਲਈ ਸਟਾਲ ਲਾ ਕੇ ਵੰਡੀ ਸੀ ਸ਼ਰਾਬ। ਅੰਮ੍ਰਿਤਸਰ ਵਿਚ ਕਾਮੇਡੀਅਨ ਕਪਿਲ ਸ਼ਰਮਾ ਦੇ ਘਰ ਤੇ ਫਾਇਰਿੰਗ ਦਾ ਦਾਅਵਾ, ਪਰ ਪੁਲਿਸ ਨੇ ਕੀਤਾ ਇਨਕਾਰ। ਲੁਧਿਆਣਾ ਵਿਚ 16 ਸਾਲ ਦੇ ਲੜਕੇ ਨੂੰ ਦੜਾ ਦੜਾ ਕੇ ਮਾਰਿਆ, 12 ਜਣਿਆਂ ਦੇ ਖਿਲਾਫ਼ ਕੇਸ ਦਰਜ, ਮੁਲਜ਼ਮ ਫਰਾਰ। ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁਸਲਿਮ ਮੁਲਕਾਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਵਾਸਤੇ ਕਿਹਾ। ਜੀ ਤੁਹਾਡੀ ਨਾਗਰਾ
ਜੀ। ਸ਼ੁਰੂ ਤੋਂ ਇਹ ਸੀ ਸੁਰਖੀਆਂ, ਤੁਸੀਂ ਵੀ ਕੋਈ ਸਵਾਲ ਕਰਨਾ ਮੋਸਟ ਵੈਲਕਮ ਜੀ ਆਨੂੰ ਜੀ। ਮੈਂ ਤੁਹਾਡੀ ਨਾਗਰਾ ਤੇ ਨਾਲ ਸਾਡੇ ਵੱਡੇ ਭਾਜੀ ਸੁਸ਼ੀਲ ਦਸਾਂਝ ਹੁਣੀ ਬ੍ਰੈਂਪਟਨ ਦੇ ਵਿਚ ਪਹੁੰਚ ਗਏ ਸੀ, ਇਨ੍ਹਾਂ ਨੂੰ ਟੋਰਾਂਟੋ ਬ੍ਰੈਂਪਟਨ ਦੇ ਵਿਚ ਜੀਆਂ ਕਹਿੰਦੇ ਆ, ਬਹੁਤ ਜਲਦ ਮੁਲਾਕਾਤ ਵੀ ਹੋਵੇਗੀ। ਤੇ ਦਸਾਂਝ ਸਾਹਿਬ ਪਹਿਲੀ ਖ਼ਬਰ ਪਹਿਲੀ ਸੁਰਖੀ ਤੇ ਜਿਹੜਾ ਜੀ ਚੱਲਦੇ ਆ, ਪੰਜਾਬ ਵਿਚ ਨਗਰ ਨਿਗਮ ਚੋਣਾਂ ਤੇ ਰੁੱਤ ਸਿਆਸੀ ਮੇਲਿਆਂ ਦੀ ਜਿਹੜਾ ਆਈ ਤੇ ਹਰ ਰਾਹ ਵੋਟਰਾਂ ਦੇ ਘਰਾਂ ਵੱਲ ਜਾਵੇ।
ਦੇਖੋ ਵੈਸੇ ਸਾਡੇ ਦੇਸ਼ ਵਿਚ ਚੋਣਾਂ ਜਿਹੜਾ ਇਕ ਆਮ ਜਿਹਾ ਵਰਤਾਰਾ ਬਣ ਗਿਆ, ਇਕ ਚੋਣ ਲੰਘਦੀ ਦੂਜੀ ਆ ਜਾਂਦੀ ਹੈ, ਕਦੇ ਲੋਕ ਸਭਾ ਦੀਆਂ ਚੋਣਾਂ, ਕਦੇ ਵਿਧਾਨ ਸਭਾ ਦੀਆਂ ਚੋਣਾਂ, ਕਦੇ ਪੰਚਾਇਤ ਦੀਆਂ ਚੋਣਾਂ, ਕਦੇ ਕੌਂਸਲ ਦੀਆਂ ਚੋਣਾਂ। ਸੋ ਲਗਾਤਾਰ ਚੋਣ ਉਤਸਵ ਜਿਹੜਾ ਆ ਇੱਥੇ ਰਹਿੰਦਾ ਹੈ ਤੇ ਪੰਜਾਬ ਉਸ ਤੋਂ ਕੋਈ ਵੱਖਰਾ ਨਹੀਂ। ਸੋ ਪੰਜਾਬ ਦੇ ਵਿਚ ਜਿਹੜਾ ਚੋਣਾਂ ਦਾ ਮਾਹੌਲ ਆ ਹੁਣ ਪੂਰੇ ਸਿਖਰ ਤੇ ਹੈ, ਕਿਉਂਕਿ ਚੋਣ ਜ਼ਾਬਤਾ ਤਾਂ ਲਾਗੂ ਹੈ ਹੀ ਤੇ ਚੋਣ ਪ੍ਰਚਾਰ ਵੀ ਹੁਣ ਜਿਹੜਾ ਉਸ ਰੂਪ ਦੇ ਵਿਚ ਬੰਦ ਹੋ ਗਿਆ, ਪਰ ਹੁਣ ਉਮੀਦਵਾਰ ਜਿਹੜੇ ਆ ਉਹ ਘਰ ਘਰ ਤੁਰ ਪਏ ਤੇ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ, ਪਰ ਆਹੀ ਅੱਜ ਦੀ ਰਾਤ ਜਿਹੜੀ ਹੈ ਉਹ ਤੁਸੀਂ ਕਹਿ ਲਓ ਵੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਾਸਤੇ ਬਹੁਤ ਅਹਿਮ ਬਣੀ ਹੋਈ ਹੈ। ਦਿਨ ਵੇਲੇ ਲੋਕਤੰਤਰ ਦੇ ਵੱਡੇ ਵੱਡੇ ਭਾਸ਼ਣ ਤੇ ਰਾਤ ਪੈਂਦਾ ਹੀ ਵੋਟਰਾਂ ਦੇ ਘਰਾਂ ਵੱਲ ਜਾਂਦੀਆਂ ਗੱਡੀਆਂ, ਯਾਨੀ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਜਿੱਦਾਂ ਪ੍ਰਾਹੁਣਚਾਰੀ ਸ਼ੁਰੂ ਹੋਈ ਹੈ, ਇਹ ਅਸਲ ਚ ਪੰਜਾਬ ਦੀ ਸਿਆਸਤ ਦਾ ਅੱਜ ਦਾ ਸਭ ਤੋਂ ਕੋਝਾ ਸੱਚ ਹੈ। ਕਹਿਣ ਨੂੰ ਵੋਟਰ ਜਿਹੜਾ ਆ, ਆਮ ਵੋਟਰ ਜਿਹੜਾ ਆ, ਲੋਕਤੰਤਰ ਦਾ ਬਾਦਸ਼ਾਹ, ਪਰ ਹਕੀਕਤ ਇਹ ਹੈ ਕਿ ਚੋਣਾਂ ਆਉਂਦਿਆਂ ਹੀ ਉਸ ਨੂੰ ਖਾਣੇ ਦੀ ਪਲੇਟ, ਸ਼ਰਾਬ ਦੀ ਬੋਤਲ ਜਾਂ ਕੁਝ ਨੋਟਾਂ ਚ ਤੋਲਣ ਲੱਗ ਪੈਂਦੇ ਨੇ ਉਮੀਦਵਾਰ, ਤੇ ਜਿਨ੍ਹਾਂ ਨੇ 5 ਸਾਲ ਤੱਕ ਲੋਕਾਂ ਦੀਆਂ ਗਲੀਆਂ ਵੱਲ ਮੂੰਹ ਨਹੀਂ ਕੀਤਾ ਹੁੰਦਾ, ਉਹ ਵੋਟਰਾਂ ਦੇ ਦਰਾਂ ਤੇ ਹੱਥ ਜੋੜ ਕੇ ਸੇਵਕ ਬਣ ਕੇ ਖੜ ਜਾਂਦੇ ਆ। ਅਸਲ ਚ ਮੈਂ ਸਮਝਦਾ ਇਹ ਲੋਕਤੰਤਰ ਨਹੀਂ, ਇਹ ਇੱਕ ਕਿਸਮ ਦੀ ਸਿਆਸੀ ਮੰਡੀ ਹੈ। ਸਭ ਤੋਂ ਵੱਡੀ ਤ੍ਰਾਸਦੀ ਕੀ ਹੈ ਜਿਹਨੂੰ ਅਸੀਂ ਹੁਣ ਆਮ ਗੱਲ ਮੰਨ ਲਿਆ, ਲੋਕ ਵੀ ਕਹਿਣ ਲੱਗ ਪਏ ਚੋਣਾਂ ਚੱਲਦੀਆਂ ਬਈ ਚਲੋ ਖਾ ਪੀ ਲਓ, ਪਰ ਸਵਾਲ ਇਹ ਕਿ ਜਿਹੜਾ ਉਮੀਦਵਾਰ ਚੋਣ ਜਿੱਤਣ ਲਈ ਲੱਖਾਂ ਰੁਪਏ ਖਰਚ ਰਿਹਾ, ਕੀ ਉਹ ਜਿੱਤਣ ਤੋਂ ਬਾਅਦ ਉਹ ਪੈਸਾ ਵਾਪਸ ਨਹੀਂ ਕੱਢੂਗਾ? ਫੇਰ ਤਾਂ ਰਿਸ਼ਵਤ ਕਿੱਥੋਂ ਬੰਦ ਹੋ ਜਾਏਗੀ? ਕੀ ਉਹ ਕਰਪਸ਼ਨ ਦੇ ਵਿੱਚ ਨਹੀਂ ਜਾਏਗਾ? ਉਹ ਕਮਿਸ਼ਨ ਦੀ ਜਿਹੜੀ ਪੋਲਿਟਿਕਸ ਨਹੀਂ ਕਰੇਗਾ, ਲੋਕਾਂ ਦੀ ਲੁੱਟ ਕਰੇਗਾ ਨਾ? ਇੱਕ ਦਿਨ ਦੇ ਬਾਦਸ਼ਾਹ ਲੋਕ ਤੇ ਤੁਸੀਂ ਲਾ ਲਓ ਵੀ 5 ਸਾਲ ਤੱਕ ਫੇਰ ਉਹ ਬੰਧਕ ਹੀ ਨੇ ਲੋਕ। ਅੱਜ ਹਾਲਤ ਇਹ ਹੈ ਸ਼ਹਿਰਾਂ ਦੀ, ਮਤਲਬ ਇਹਦੇ ਚ ਕੋਈ ਦੋ ਰਾਵਾਂ ਨਹੀਂ। ਪਿੰਡਾਂ ਦੀ ਹਾਲਤ ਦੀ ਗੱਲ ਆਪਾਂ ਵੱਖਰੀ ਕਰ ਲਵਾਂਗੇ, ਪਰ ਸ਼ਹਿਰਾਂ ਦੀ ਹਾਲਤ ਇਹ ਹੈ ਵੀ ਟੁੱਟੀਆਂ ਸੜਕਾਂ ਹੈ, ਗੰਦਗੀ ਦੇ ਢੇਰ ਹੈ, ਸੀਵਰੇਜ ਦੀ ਪ੍ਰੋਬਲਮ ਹੈ, ਪੀਣ ਵਾਲਾ ਪਾਣੀ ਜਿਹੜਾ ਆ ਸਾਫ ਪਾਣੀ ਨਹੀਂ ਮਿਲਦਾ। ਪਰ ਜਦੋਂ ਚੋਣਾਂ ਹੁੰਦੀਆਂ ਮੁੱਦੇ ਗਾਇਬ। ਮੁੱਦਾ ਕੀ ਹੁੰਦਾ ਵੀ ਕਿਹੜੇ ਉਮੀਦਵਾਰ ਨੇ, ਕਿਹੜੀ ਪਾਰਟੀ ਨੇ ਕਿੰਨੇ ਭੰਡਾਰੇ ਲਾਏ ਤੇ ਕਿਹੜੇ ਕਿਹੜੇ ਉਮੀਦਵਾਰ ਨੇ ਵੋਟਰ ਨੂੰ ਕਿੰਨਾ ਕਿੰਨਾ ਖੁਸ਼ ਕੀਤਾ। ਸੋ ਭਾਈ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਲੋਕਤੰਤਰ ਵਿਚ ਵੋਟ ਦੀ ਕਦਰ ਸਿਰਫ ਖਾਣ ਪੀਣ ਨਾਲ ਤੈਅ ਹੋਣੀ ਹੈ ਤਾਂ ਫਿਰ ਆਨੈਸਟੀ ਵਾਲੀ ਪੋਲਿਟਿਕਸ ਕਿੱਥੋਂ ਆਊਗੀ? ਸਾਫ ਸੁਥਰੀ ਸਿਆਸਤ ਕਦੋਂ ਜਨਮ ਲਊਗੀ? ਫਿਰ ਇਹੀ ਲੋਕ ਸਾਹਮਣੇ ਆਉਣਗੇ, ਇਹੀ ਲੋਕ ਗੱਦੀਆਂ ਤੇ ਬੈਠਣਗੇ, ਇਹੀ ਲੋਕ ਕੁਰਸੀਆਂ ਸਾਂਭਣਗੇ, ਜਿਨ੍ਹਾਂ ਕੋਲ ਪੈਸਾ, ਜਿਨ੍ਹਾਂ ਕੋਲ ਜਾਲ ਹੈ, ਜਿਨ੍ਹਾਂ ਕੋਲ ਚੋਣਾਂ ਜਿਹੜੀਆਂ ਉਹ ਸੇਵਾ ਨਹੀਂ, ਚੋਣਾਂ ਇੱਕ ਕਿਸਮ ਦਾ ਇਨਵੈਸਟਮੈਂਟ ਹੈ। ਤੇ ਸਿਆਸਤ ਦਾ ਇਹ ਮੇਲਾ ਪੰਜਾਬ ਲਈ ਕੋਈ ਨਵਾਂ ਨਹੀਂ। ਹਰ ਚੋਣ ਵਿਚ ਰਸਤੇ ਵੋਟਰਾਂ ਦੇ ਘਰਾਂ ਵੱਲ ਹੀ ਜਾਂਦੇ ਆ, ਪਰ ਚੋਣਾਂ ਤੋਂ ਬਾਅਦ ਉਹੀ ਰਸਤੇ 5 ਸਾਲ ਲਈ ਬੰਦ ਹੋ ਜਾਂਦੇ ਆ। ਸੋ ਮੈਂ ਸਮਝਦਾ ਲੋਕਾਂ ਨੂੰ ਹੁਣ ਇਹ ਫੈਸਲਾ ਕਰਨਾ ਪਊ ਵੀ ਉਹ ਆਪਣੀ ਵੋਟ ਦੀ ਕੀਮਤ ਇੱਕ ਰਾਤ ਦੀ ਦਾਵਤ ਨਾਲ ਲਾਉਣਗੇ ਜਾਂ ਆਪਣੇ ਭਵਿੱਖ ਨੂੰ ਵੀ ਦੇਖਣਗੇ, ਕਿਉਂਕਿ ਜਦੋਂ ਵੋਟ ਵਿਕਦੀ ਹੈ ਨਾ ਫਿਰ 5 ਸਾਲ ਤੱਕ ਜਿਹੜਾ ਆ ਉਹ ਉਸ ਸ਼ਹਿਰ ਵੀ ਵਿਕ ਜਾਂਦਾ ਤੇ ਲੋਕਾਂ ਦੇ ਹੱਕ ਵੀ ਵਿਕ ਜਾਂਦੇ। ਜੀ
ਜੀ ਦਸੰਤ ਸਾਹਿਬ, ਜੇ ਗੱਲ ਕਰੀਏ ਖਾਸ ਤੌਰ ਤੇ ਪੰਜਾਬ ਅਤੇ ਚੰਡੀਗੜ੍ਹ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 11 ਦਿਨਾਂ ਵਿਚ ਚੌਥੀ ਵਾਰ ਜਿਹੜੀਆਂ ਚੜੀਆਂ ਤੇ ਪੈਟਰੋਲ 100 ਰੁਪਏ ਤੋਂ ਉਪਰ ਹੋਇਆ ਪਾਰ।
ਵੈਸੇ ਤਾਂ ਸਾਰੇ ਦੇਸ਼ ਚ ਵਧੀਆ, ਅਸੀਂ ਪੰਜਾਬ ਤੇ ਚੰਡੀਗੜ੍ਹ ਦੀ ਤਾਂ ਗੱਲ ਕਰ ਰਹੇ ਹਾਂ ਕਿਉਂਕਿ ਸਿੱਧੇ ਤੌਰ ਤੇ ਅਸੀਂ ਫੇਸ ਕਰ ਰਹੇ ਹਾਂ। ਉਂਝ ਦਿੱਲੀ ਦੇ ਵਿਚ ਵੀ, ਬਾਕੀ ਦੇਸ਼ ਦੇ ਸੂਬਿਆਂ ਦੇ ਵਿਚ ਵੀ, ਵੱਡੇ ਸ਼ਹਿਰਾਂ ਦੇ ਵਿਚ ਵੀ ਥੋੜੇ ਬਹੁਤ ਫਰਕ ਦੇ ਨਾਲ ਕੀਮਤਾਂ ਚੌਥੀ ਵਾਰ ਵੱਧ ਗਈਆਂ। ਤੇ ਅਸੀਂ ਇਹ ਗੱਲ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਹੀ ਕੀਤੀ ਸੀ ਕਿ ਜਦੋਂ ਉਹ ਸਾਨੂੰ ਸਲਾਹਾਂ ਦੇ ਰਹੇ ਸੀ ਕਿ ਪੈਟਰੋਲ ਡੀਜ਼ਲ ਗੈਸ ਜਿਹੜਾ ਉਹ ਘੱਟ ਵਰਤੋਂ ਜਾਂ 7 ਕਿਸਮ ਦੀਆਂ ਹੋਰ ਸਲਾਹਾਂ ਵੀ ਉਹਨਾਂ ਦਿੱਤੀਆਂ ਸੀ, ਅਸੀਂ ਸਮਝ ਰਹੇ ਸੀ ਕਿ ਸਿਰਫ 5 ਸੂਬਿਆਂ ਦੀਆਂ ਜਿਹੜੀਆਂ ਚੋਣਾਂ ਆ ਉਹ ਖਤਮ ਹੋਣਗੀਆਂ ਤੇ ਮੁੜ ਕੇ ਪੈਟਰੋਲ ਡੀਜ਼ਲ ਗੈਸ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵਧਣਗੀਆਂ, ਤੇ ਇਹ ਲਗਾਤਾਰ ਵਧਣ ਦਾ ਸਿਲਸਿਲਾ ਚੌਥੀ ਵਾਰੀ ਅਸੀਂ ਇਸ ਵੇਲੇ ਬਰਦਾਸ਼ਤ ਕਰ ਰਹੇ ਹਾਂ। ਇਹ ਵਾਧਾ ਜਿਹੜਾ ਆ ਇਹ ਆਰਥਿਕ ਮਸਲਾ ਨਹੀਂ ਗੱਲਾ, ਇਹ ਲੋਕਾਂ ਦੀ ਜ਼ਿੰਦਗੀ ਤੇ ਵੀ ਸਿੱਧਾ ਹਮਲਾ। 11 ਦਿਨਾਂ ਚ ਚੌਥੀ ਵਾਰ ਕੀਮਤਾਂ ਵੱਧ ਰਹੀਆਂ, ਸਰਕਾਰਾਂ ਦੇ ਕੋਲ ਨਾ ਤਾਂ ਕੋਈ ਲੰਮੀ ਕਿਸਮ ਦੀ ਕੋਈ ਪਲਾਨਿੰਗ ਹੈ, ਨਾ ਲੋਕਾਂ ਦੀ ਪਰੇਸ਼ਾਨੀ ਵਾਸਤੇ ਕੋਈ ਕਿਸੇ ਕਿਸਮ ਦੀ ਸੰਵੇਦਨਾ ਆ। ਮਤਲਬ ਪੰਜਾਬ ਚ ਤਾਂ ਸਾਰੇ ਸ਼ਹਿਰਾਂ ਚ ਲਗਭਗ ਪਿਛਲੀ ਵਾਰੀ ਜਦੋਂ ਕੀਮਤ ਵਧੀ ਹੋਈ 100 ਰੁਪਏ ਤੋਂ ਪਾਰ ਚਲ ਗਿਆ ਸੀ ਪੈਟਰੋਲ, ਅੱਜ ਚੰਡੀਗੜ੍ਹ ਦੇ ਵਿਚ ਥੋੜਾ ਜਿਹਾ ਸਸਤਾ ਸੀ, ਚੰਡੀਗੜ੍ਹ ਵੀ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਚਲ ਗਈ। ਅਸਲ ਚ ਜਿਹੜਾ ਲੋਅਰ ਮਿਡਲ ਤੇ ਗਰੀਬ ਵਰਗ ਜਿਹੜਾ ਆ ਉਹਨਾਂ ਤੇ ਬਹੁਤ ਵੱਡਾ ਇੱਕ ਕਿਸਮ ਦਾ ਬੋਝ ਆ ਜਾਣਾ, ਕਿਉਂਕਿ ਆਮ ਬੰਦਾ ਜਿਹੜਾ ਨਾ ਜੀ, ਮੈਂ ਤੁਹਾਨੂੰ ਦੱਸਦਾ ਜਿਹੜਾ ਆਮ ਕਿਤੇ ਵਰਕਰ ਆ, ਕਿਤੇ ਪ੍ਰਾਈਵੇਟ ਸੈਕਟਰ ਕੋਈ ਬੰਦਾ ਕੰਮ ਕਰਦਾ, ਸਰਕਾਰੀ ਮਹਿਕਮੇ ਦਾ ਵੀ ਭਾਵੇਂ ਕੋਈ ਮੁਲਾਜ਼ਮ ਹੋਵੇ, ਅੱਧੀ ਤਨਖਾਹ ਤਾਂ ਉਹਦੀ ਸਫ਼ਰ ਚ ਲੰਘ ਜਾਂਦੀ ਹੈ। ਕਿਸਾਨ ਜਿਹੜਾ ਹੈ ਪਹਿਲਾਂ ਡੀਜ਼ਲ ਦੀਆਂ ਕੀਮਤਾਂ ਕਰਕੇ ਤੰਗ ਹੈ, ਛੋਟਾ ਵਪਾਰੀ ਟਰਾਂਸਪੋਰਟ ਦੇ ਖਰਚੇ ਕਰਕੇ ਘਾਟੇ ਚ ਹੈ, ਤੇ ਸਰਕਾਰ ਜਿਹੜੀ ਹੈ ਉਹਨੂੰ ਰੈਵਨਿਊ ਦਾ ਮਸਲਾ ਮੰਨਦੀ ਹੈ ਇਕੱਲਾ। ਸੋ ਭਾਈ ਸਰਕਾਰਾਂ ਨੂੰ ਲੋਕਾਂ ਨੂੰ ਵਰਲਡ ਮਾਰਕੀਟ ਦਾ ਹਵਾਲਾ ਦੇ ਕੇ ਚੁੱਪ ਕਰਵਾਉਣਾ ਨਹੀਂ ਚਾਹੀਦਾ, ਟੈਕਸ ਘਟਾਉਣ ਦੀ ਵੀ ਗੱਲ ਕਰਨੀ ਚਾਹੀਦੀ ਹੈ। ਜੇ ਵਰਲਡ ਮਾਰਕੀਟ ਦੇ ਵਿਚ ਕੱਚੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਤੇ ਫਿਰ ਤੁਸੀਂ ਬਹਾਨਾ ਲਾਉਂਦੇ ਹੋ ਕੱਚੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ, ਜਦੋਂ ਕੀਮਤਾਂ ਘੱਟ ਰਹੀਆਂ ਕੀ ਉਦੋਂ ਪੈਟਰੋਲ ਤੇ ਗੈਸ ਦੀਆਂ ਕੀਮਤਾਂ ਘਟਾ ਦਿੱਤੀਆਂ ਜਾਂਦੀਆਂ, ਜਿਹੜੀਆਂ ਕੋਈ ਵਧਾਤੀਆਂ। ਇਹੀ ਜਿਹੜਾ ਕੱਚਾ ਤੇਲ ਸੀ ਇਹ $68 ਤੇ ਵੀ ਆ ਗਿਆ ਸੀ, ਤੇ ਹੁਣ ਜੇ ਇਹ ਕੱਚਾ ਤੇਲ ਜਿਹੜਾ ਇਰਾਨ ਤੇ ਇਜ਼ਰਾਈਲ ਦੀ ਤੇ ਅਮਰੀਕਾ ਦੀ ਜੰਗ ਕਰਕੇ ਵੱਧ ਰਿਹਾ, ਤੇਲ ਦਾ ਸੰਕਟ ਸਾਰੀ ਦੁਨੀਆ ਚ ਹੀ ਹੈ, ਤੇ ਫਿਰ ਇਹ ਬਹਾਨਾ ਵੀ ਸਾਡੇ ਕੋਲ ਜੀ ਇਹ ਪਹੁੰਚਦਾ ਨਹੀਂ, ਸਾਡੇ ਕੋਲ ਇਹਦਾ ਸਟਾਕ ਨਹੀਂ ਹੈਗਾ, ਤੇ ਕੱਚੇ ਤੇਲ ਦੀਆਂ ਕੀਮਤਾਂ ਉਪਰ ਵੀ ਵੱਧ ਰਹੀਆਂ ਇੰਟਰਨੈਸ਼ਨਲ ਮਾਰਕੀਟ, ਜਿਸ ਕਰਕੇ ਅਸੀਂ ਵਧਾ ਰਹੇ ਹਾਂ। ਪਰ ਜਦੋਂ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਕੀ ਉਦੋਂ ਤੁਸੀਂ ਕਟੌਤੀ ਕਰ ਰਹੇ ਹੋ ਉਹਦੇ ਚ? ਤੇ ਦੂਜੀ ਗੱਲ, ਮਹਿੰਗਾਈ ਦਾ ਜਿਹੜਾ ਲੈਵਲ ਵੱਧਦਾ ਹੈ ਪੈਟਰੋਲ ਗੈਸ ਤੇ ਡੀਜ਼ਲ ਦੀ ਕੀਮਤ ਨਾਲ, ਉਹ ਜਿਹੜਾ ਮਹਿੰਗਾਈ ਦਾ ਲੈਵਲ, ਕਿਉਂਕਿ ਹਰ ਪਾਸੇ ਸਾਰਾ ਕੁਝ ਵਧਣਾ ਹੁੰਦਾ, ਕੱਲਾ ਪੈਟਰੋਲ ਗੈਸ ਦੀ ਕੀਮਤਾਂ ਦੇ ਨਾਲ ਇਹ ਗੱਲ ਜੁੜੀ ਹੋਈ, ਟਰਾਂਸਪੋਰਟ ਦਾ ਮੈਂ ਜ਼ਿਕਰ ਕੀਤਾ, ਮਹਿੰਗਾਈ ਜਿਹੜੀ ਹੈ ਹਰ ਲੈਵਲ ਤੇ ਵਧਣੀ ਹੈ, ਰਾਸ਼ਨ ਦੀਆਂ ਕੀਮਤਾਂ ਵਧਣੀਆਂ, ਸਬਜ਼ੀਆਂ ਦਾਲਾਂ ਸਭ ਕੁਝ ਮਹਿੰਗਾ ਹੋਣਾ। ਸੋ ਅਸਲ ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹੁਣ ਕੋਈ ਇਕਨੋਮਿਕ ਨਹੀਂ ਹੈਗੀਆਂ, ਸਗੋਂ ਲੋਕਾਂ ਦੀ ਸਹਿਣਸ਼ੀਲਤਾ ਦੀ ਪਰਖ ਵੀ ਬਣ ਗਈ ਹੈ। ਤੇ ਇਹ ਲੰਮੀ ਜਿਹੜੀ ਪਰਖ ਹੈ ਨਾ, ਇਹਦੇ ਚੱਲਦੀ ਰਹੀ ਤੇ ਲੋਕਾਂ ਦਾ ਗੁੱਸਾ ਵੀ ਜਿਹੜਾ ਬਹੁਤੀ ਦਿਲ ਰੁਕਣਾ ਨੀ ਹੈਗਾ, ਕਿਉਂਕਿ ਇਹ ਚੌਥੀ ਵਾਰ ਦੀ ਥਾਂ ਪੰਜਵੀਂ ਵਾਰ ਵੀ ਵਧਣਗੀਆਂ ਕੀਮਤਾਂ। ਤੇ ਏਦਾਂ ਦਾ ਸਿਸਟਮ ਦੁਬਾਰਾ ਹੀ ਲਿਆ ਸਕਦੇ ਆ ਕਿ ਹਰ 15 ਦਿਨਾਂ ਬਾਅਦ ਕੀਮਤਾਂ ਵਧਣ। ਸੋ ਕਿੱਥੇ ਤੱਕ ਜਾਏਗੀ ਕੁਝ ਕਿਹਾ ਨੀ ਜਾ ਸਕਦਾ, ਇਹਨੂੰ ਛੇਤੀ ਕੰਟਰੋਲ ਕਰਨਾ ਚਾਹੀਦਾ। ਇਹਦੇ ਕਈ ਪੱਖ ਹੈਗੇ, ਆਪਾਂ ਇਹ ਤੇ ਗੱਲ ਕਰ ਸਕਦੇ ਹਾਂ, ਕਿਉਂਕਿ ਇਹਦੇ ਚ ਸੈਂਟਰ ਗੌਰਮੈਂਟ ਦਾ ਵੀ ਟੈਕਸ ਹੈ, ਇਹਦੇ ਚ ਸਟੇਟ ਗੌਰਮੈਂਟ ਦਾ ਵੀ ਟੈਕਸ ਹੈ। ਜੇ ਸਟੇਟ ਗੌਰਮੈਂਟ ਚਾਹੇ ਤਾਂ ਆਪਣਾ ਟੈਕਸ ਘਟਾ ਸਕਦੀ ਹੈ, ਸੈਂਟਰ ਗੌਰਮੈਂਟ ਨੂੰ ਵੀ ਆਪਣਾ ਟੈਕਸ ਘਟਾਉਣਾ ਚਾਹੀਦਾ, ਕਿਉਂਕਿ ਜਿਹੜੀ ਪ੍ਰੋਸੈਸਿੰਗ ਹੁੰਦੀ ਹੈ ਕੱਚੇ ਤੇਲ ਦੀ, ਉਹਦੇ ਚ ਜਦੋਂ ਪੈਟਰੋਲ ਡੀਜ਼ਲ ਜਾਂ ਗੈਸ ਜਿਹੜਾ ਉਹ ਜਿਹੜਾ ਕੱਢਿਆ ਜਾਂਦਾ, ਤੇ ਉਹ ਪ੍ਰੋਸੈਸਿੰਗ ਤੋਂ ਬਾਅਦ ਜਿਹੜਾ ਪੈਟਰੋਲ ਹੈ 52 ਰੁਪਏ ਪੈਂਦਾ, 52 ਰੁਪਏ ਪਰ ਲੀਟਰ ਜਿਹੜਾ ਪੈਟਰੋਲ ਪੈ ਰਿਹਾ ਤੁਸੀਂ ਵੇਚ ਰਹੇ ਹੋ 100 ਰੁਪਏ ਤੋਂ ਉੱਤੇ ਡਬਲ। ਉਹ ਡਬਲ ਕੀ ਹੈ, ਉਹ ਡਬਲ ਵਿੱਚ ਕਮਿਸ਼ਨ ਵੀ ਹੈ, ਵਿੱਚ ਟੈਕਸ ਵੀ ਹੈ, ਸੈਂਟਰ ਦਾ ਵੀ ਟੈਕਸ ਹੈ ਤੇ ਸਟੇਟ ਗੌਰਮੈਂਟ ਦਾ ਵੀ ਟੈਕਸ ਹੈ। ਮਤਲਬ ਸਰਕਾਰਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ।
ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਸਰੋਤੋ ਇੱਕ ਵਾਰ ਨੰਬਰ ਫਿਰ ਮੈਂ ਰਿਪੀਟ ਕਰ ਦਵਾਂ, 416-930-1111 ਆਪਣਾ ਨੰਬਰ ਆ, 416-930-1111 ਤੇ ਕਾਲ ਕਰਕੇ ਤੁਸੀਂ ਦਸਾਂਤ ਸਾਹਿਬ ਨੂੰ ਕੋਈ ਵੀ ਸਵਾਲ ਕਰਨਾ ਖਬਰਾਂ ਆਧਾਰਿਤ ਵੈਲਕਮ ਜੀਆਂ ਨੂੰ। ਇਸ ਵਕਤ ਤੁਸੀਂ WTR 770 AM ਦੇ ਜ਼ਰੀਏ ਸਾਨੂੰ ਮੰਡੇ ਟੂ ਫਰਾਈਡੇ ਸਵੇਰੇ 10 ਤੋਂ 11 ਮਹਿਫਲ ਗੁੱਡ ਮਾਰਨਿੰਗ, ਤੇ ਵੀਕਐਂਡ ਦੇ ਸੈਟਰਡੇ ਅਤੇ ਸੰਡੇ ਦੁਪਹਿਰੇ 12 ਤੋਂ 2 ਸੈਟਰਡੇ ਤੇ 12 ਤੋਂ 2 ਸੰਡੇ ਪ੍ਰੋਗਰਾਮ ਸਾਡਾ ਜਿਹੜਾ ਉਹ ਹੁੰਦਾ। ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਕਟਾਰੀਆ ਟੂਰਸ ਐਂਡ ਟਰੈਵਲ ਤੇ ਲੈ ਚੱਲਦਾ, ਟੋਰਾਂਟੋ ਤੋਂ ਦਿੱਲੀ, ਇਹ ਜਿਹੜਾ ਲਿਮਿਟਡ ਸੀਟਸ ਹੈ ਇਹਨਾਂ ਕੋਲ, ਇਹ ਵਨ ਵੇ ਆ 849 ਤੇ ਟੋਰਾਂਟੋ ਤੋਂ ਦਿੱਲੀ 1 ਅਗਸਤ ਦੇ ਵਿੱਚ ਵੀ ਆ, 3 ਬੈਗ ਇਨਕਲੂਡ ਆ, 3 ਬੈਗ ਤੁਸੀਂ ਲਿਜਾ ਸਕਦੇ ਹੋ। ਇਹ ਹੈਗੀ $1,099 ਦੇ ਵਿੱਚ ਤੁਸੀਂ ਜਿਹੜਾ ਲੈ ਸਕਦੇ ਹੋ। ਔਰ ਇਸੇ ਤਰ੍ਹਾਂ ਟੋਰਾਂਟੋ ਤੋਂ ਅੰਮ੍ਰਿਤਸਰ ਦੀ ਗੱਲ ਕਰਾਂ, ਮਈ ਦੇ ਵਿੱਚ ਆਹ ਮੰਥ ਵੀਕ ਦੇ ਵਿੱਚ ਇਹ 1,035 ਇਹ ਹੋ ਗਿਆ ਵਨ ਵੇ ਕਿਰਾਇਆ। ਤੇ ਨਾਲ ਹੀ ਹੁਣ ਗੱਲ ਕਰਦੇ ਹਾਂ ਟੋਰਾਂਟੋ ਤੋਂ ਲਾਹੌਰ 1,199, ਟੋਰਾਂਟੋ ਤੋਂ ਕਰਾਚੀ 1,075 ਤੇ ਟੋਰਾਂਟੋ ਤੋਂ ਇਸਲਾਮਾਬਾਦ 1,085, 905-678, 1200 ਨੰਬਰ ਹੈ 905-678, 1200 ਤੇ ਕਾਲ ਜਿਹੜਾ ਤੁਸੀਂ ਕਰ ਲੈਣੀ। ਤੇ ਅਗਲੀ ਖਬਰ ਤੇ ਚੱਲਦੇ ਹਾਂ, ਪੰਜਾਬ ਦੇ ਬੈਂਕਾਂ ਵਿਚੋਂ ਕੈਸ਼ ਜਿਹੜਾ ਗਾਇਬ ਤੇ ਲੋਕਾਂ ਵਿਚ ਹਫੜਾ ਦਫੜੀ ਮਚੀ ਜੀ।
ਹੈਰਾਨੀ ਨੀ ਹੈ ਕਿ ਨਾਗਰਾ ਸਾਹਿਬ ਕੋਈ ਮੇਰੇ ਪੈਸੇ ਆ ਪੈਸੇ ਦੇ ਵਿੱਚ, ਮੈਂ ਪੈਸੇ ਕਢਾਉਣ ਜਾਂਦਾ ਤੇ ਉੱਥੇ ਬੈਨਰ ਲੱਗਾ ਹੋਇਆ ਕਿ ਕੈਸ਼ ਹੈ ਨੀ ਜੀ, ਏਟੀਐਮ ਖਾਲੀ ਪਏ ਆ। ਦੁੱਖ ਦਾ ਹਫੜਾ ਦਫੜੀ ਮਚੀ ਹੈ, ਉਹਨਾਂ ਦੇ ਆਪਣੇ ਪੈਸੇ ਜਿਹੜੇ ਆ ਉਹ ਲੈਣ ਜਾਂਦੇ ਬੈਂਕ ਚ, ਤੇ ਬੈਂਕ ਵਾਲੇ ਕਹਿੰਦੇ ਸਾਡੇ ਕੋਲ ਕੈਸ਼ ਹੈ ਨੀ। ਇਹਦੇ ਨਾਲ ਬੈਂਕਾਂ ਦੇ ਵਿਚ ਜੇ ਕੈਸ਼ ਨੀ ਹੈਗਾ ਤਾਂ ਫਿਰ ਇਹਦੇ ਨਾਲ ਲੋਕਾਂ ਚ ਡਰ ਫੈਲ ਗਿਆ, ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ, ਲੋਕ ਆਪਣੇ ਪੈਸੇ ਕੱਢਣ ਜਾਂਦੇ ਬੈਂਕਾਂ ਦੇ ਚੱਕਰ ਤੇ ਚੱਕਰ ਲਾ ਰਹੇ ਆ, ਏਟੀਐਮ ਖਾਲੀ ਹੈ। ਇਹ ਕੇਵਲ ਬੈਂਕਿੰਗ ਸੰਕਟ ਨਹੀਂ, ਲੋਕਾਂ ਦੇ ਭਰੋਸੇ ਦਾ ਵੀ ਸੰਕਟ ਹੈ। ਅਫੜਾ ਦਾ ਤਫੜੀ ਕਿਉਂ ਆ, ਕਿਉਂਕਿ ਲੋਕਾਂ ਨੂੰ 2016 ਦੀ ਨੋਟਬੰਦੀ ਦੇ ਦਿਨ ਯਾਦ ਆ ਰਹੇ, ਉਦੋਂ ਵੀ ਲੋਕਾਂ ਨੂੰ ਇਹੀ ਕਿਹਾ ਸੀ ਸਭ ਕੁਝ ਠੀਕ ਹੈ, ਪਰ ਹਕੀਕਤ ਵਿਚ ਲੋਕ ਆਪਣੇ ਪੈਸੇ ਲਈ ਲਾਈਨਾਂ ਚ ਖੜੇ ਖੜੇ ਜਿਹੜੇ ਫੌਤ ਹੋ ਗਏ ਸੀ, 100 ਤੋਂ ਵੱਧ ਮੌਤਾਂ ਹੋਈਆਂ ਸੀ। ਪਿਛਲੀ ਵਾਰੀ ਜਦੋਂ ਨੋਟਬੰਦੀ ਹੋਈ ਹੈ ਉਦੋਂ ਵੀ ਕਹਿੰਦੇ ਸੀ ਸਭ ਕੁਝ ਠੀਕ ਹੈ ਜੀ, ਸਬਰ ਤੋਂ ਕੰਮ ਲਾਓ, ਤੇ ਲੋਕ ਮਤਲਬ 500 ਰੁਪਏ 100 ਰੁਪਏ ਨੂੰ ਵੀ ਤਰਸ ਗਏ ਸੀ, ਲਾਈਨਾਂ ਚ ਖੜੇ ਖੜੇ ਉਹਨਾਂ ਦੀ ਜਾਨ ਚਲ ਗਈ। ਅੱਜ ਫੇਰ ਉਹੀ ਹਾਲਾਤ ਬਣ ਰਹੇ ਆ, ਬੈਂਕਾਂ ਦੇ ਬਾਹਰ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ, ਏਟੀਐਮਾਂ ਦੇ ਉੱਤੇ ਨੋ ਕੈਸ਼ ਦੇ ਬੋਰਡ ਲੱਗੇ ਹੋਏ ਆ, ਤੇ ਸਰਕਾਰ ਜਿਹੜੀ ਕਹਿੰਦੀ ਹੈ ਕੇਂਦਰ ਦੀ ਸਰਕਾਰ ਕਹਿੰਦੀ ਵੀ ਸਭ ਠੀਕ ਹੈ ਤੇ ਉਹਦੇ ਦਾਅਵੇ ਕਿੱਥੇ ਗਏ? ਅੱਛਾ, ਡਿਜੀਟਲ ਇੰਡੀਆ ਦੇ ਨਾਅਰੇ ਤਾਂ ਬਹੁਤ ਹੈ, ਹੁਣ ਪੰਜਾਬ ਦੇ ਪਿੰਡਾਂ ਦੇ ਵਿਚ ਜਾਂ ਛੋਟੇ ਕਸਬੇ ਦੀ ਹਕੀਕਤ ਕੁਝ ਹੋਇਆ, ਕੱਲੇ ਪੰਜਾਬ ਦੇ ਨੀ ਦੇਸ਼ ਦੇ ਜਿਹੜੇ ਲੱਖਾਂ ਪਿੰਡ ਆ ਉੱਥੇ ਤੱਕ ਡਿਜੀਟਲ ਇੰਡੀਆ ਦੇ ਨਾਅਰੇ ਜਿਹੜੇ ਆ ਉਹ ਕੁਝ ਨੀ ਉੱਥੇ ਸਵਾਰ ਰਹੇ, ਕਿਉਂਕਿ ਹਰ ਬੰਦਾ ਡਿਜੀਟਲ ਨਾਲ ਪੇਮੈਂਟ ਨੀ ਕਰ ਸਕਦਾ। ਜਿਹੜੇ ਭਾਰਤ ਦੇ ਵਿਚ ਹਾਲੇ ਹਾਲਾਤ ਨੀ ਹੈਗੇ, ਵਿਕਸਿਤ ਮੁਲਕਾਂ ਚ ਤਾਂ ਹੋ ਸਕਦਾ, ਪਰ ਭਾਰਤ ਵਿਚ ਜਿਹੜਾ ਮਜ਼ਦੂਰ ਹੈ, ਦਿਹਾੜੀਦਾਰ ਮਜ਼ਦੂਰ ਹੈ, ਛੋਟੇ ਦੁਕਾਨਦਾਰ ਹੈ, ਬਜ਼ੁਰਗ ਹੈ, ਕਿਸਾਨ ਹੈ, ਸ਼ਹਿਰਾਂ ਨੂੰ ਨਾ ਦੇਖੋ ਤੁਸੀਂ, ਸ਼ਹਿਰਾਂ ਦੇ ਵਿਚ ਸਬਜ਼ੀ ਦੀਆਂ ਰੇਹੜੀਆਂ ਵਾਲਿਆਂ ਨੇ ਵੀ ਸਕੈਨਰ ਲਾਏ ਹੋਏ ਆ, ਪਰ ਜਿਹੜੀ ਪਿੰਡਾਂ ਦੀ ਥੱਲੇ ਤੱਕ ਜਿਹੜੀ ਆ ਅਪਰੋਚ ਜਿਹੜੀ ਉਸ ਲੈਵਲ ਦੀ ਹੈ ਨੀ, ਕਿਉਂਕਿ ਲੋਕ ਜਿਹੜੇ ਪਿੰਡਾਂ ਦੇ ਵਿਚ ਬੈਠੇ ਆ ਦੂਰ ਦਰਾਜ ਦੇ ਪਿੰਡਾਂ ਦੇ ਵਿਚ, ਉਹ ਕੈਸ਼ ਤੇ ਨਿਰਭਰ ਹੈ, ਜੇ ਕੈਸ਼ ਨਹੀਂ ਤਾਂ ਜ਼ਿੰਦਗੀ ਠੱਪ। ਤੇ ਸਭ ਤੋਂ ਵੱਡੀ ਗੱਲ ਇਹ ਲੋਕਾਂ ਦੇ ਮਨ ਚ ਡਰ ਹੈ, ਜਦੋਂ ਬੈਂਕਿੰਗ ਪ੍ਰਣਾਲੀ ਜਿਹੜੀ ਆ ਉਹ ਤੇ ਭਰੋਸਾ ਡੋਲ ਜਾਵੇ, ਆਰਥਿਕਤਾ ਦੀ ਬੁਨਿਆਦ ਹੀ ਹਿੱਲ ਜਾਵੇ, ਸਰਕਾਰਾਂ ਨੂੰ ਤੇ ਬੈਂਕਾਂ ਨੂੰ ਤੁਰੰਤ ਸਪਸ਼ਟ ਕਰਨਾ ਚਾਹੀਦਾ ਵੀ ਹਾਲਾਤ ਕਿਉਂ ਬਣ ਰਹੇ ਆ, ਹਾਲਾਤ ਕਦੋਂ ਠੀਕ ਹੋਣਗੇ, ਚੁੱਪ ਜਿਹੜੀ ਹੈ ਉਹ ਸਭ ਤੋਂ ਖਤਰਨਾਕ ਚੀਜ਼ ਹੁੰਦੀ ਹੈ, ਕਿਉਂਕਿ ਚੁੱਪ ਜਿਹੜੀ ਹੈ ਉਹ ਅਫਵਾਹਾਂ ਨੂੰ ਜਨਮ ਦਿੰਦੀ ਹੈ। ਹੁਣ ਅਫਵਾਹਾਂ ਵੱਖ ਵੱਖ ਫੈਲ ਰਹੀਆਂ, ਸਰਕਾਰ ਕੋਈ ਦੱਸ ਨਹੀਂ ਗਈ। ਜੇ ਲੋਕ ਆਪਣੇ ਖਾਤਿਆਂ ਵਿੱਚ ਨੇ ਪੈਸੇ ਨਹੀਂ ਕਰ ਸਕਦੇ ਤਾਂ ਫਿਰ ਲੋਕਾਂ ਦਾ ਬੈਂਕਾਂ ਤੇ ਭਰੋਸਾ ਕਿਉਂ ਰਹੂਗਾ? ਸੋ ਇਹ ਨਕਦੀ ਦੀ ਕਮੀ ਨਹੀਂ ਹੈ, ਇਹ ਸਿਸਟਮ ਦੀ ਫੇਲਿਅਰ ਹੈ, ਸਿਸਟਮ ਦੀ ਨਾਕਾਮੀ ਹੈ। ਜੀ
ਜੀ, ਆਪਾਂ ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ। ਦਸਾਂ ਸਾਹਿਬ ਲਾਈਨ ਨੂੰ ਹੋਲਡ ਰੱਖਿਓ। ਸਰੋਤਿਓ 416-930-1111 ਤੇ ਤੁਹਾਡੀ ਸਾਡੀ ਗੱਲ ਹੋ ਸਕਦੀ ਹੈ। ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ। ਇਸੇ ਤਰ੍ਹਾਂ ਤੁਸੀਂ WTR 770 AM ਤੇ ਰੌਣਕ ਪੰਜਾਬ ਤੇ ਸਾਡੇ ਨਾਲ ਬਣੇ ਰਹਿਣਾ। ਤੁਹਾਡੇ ਟਿਕਟੋਕ ਤੇ ਬਹੁਤ ਸਾਰੇ ਮੈਸੇਜ ਆ ਰਹੇ ਆ, ਲੋਕਲ ਸੱਜਣ ਮਿੱਤਰ ਜਾਂ ਬਾਹਰੋਂ ਵੀ ਤੁਸੀਂ 416-930-1111 ਤੇ ਕਾਲ ਕਰਕੇ ਪਾਰਟਿਸਿਪੇਟ ਜਿਹੜਾ ਤੁਸੀਂ ਕਰ ਸਕਦੇ ਹੋ।
ਸ਼ਾਮੀ ਪਾਰਟੀ ਲਈ ਤਿਆਰ ਰਹੋ,
ਤੁਸੀਂ ਹੋ ਜਾਣਾ ਦਫ਼ਤਰ ਤੋਂ ਲੇਟ ਤੇ ਭਲਾ ਕਿਹੜਾ ਰੈਸਟੋਰੈਂਟ ਕਰੇਗਾ ਸਾਡੀ ਵੇਟ?
ਓਏ ਆਪਾਂ ਫ੍ਰੈਸ਼ ਤੰਦੂਰੀ ਜਾਣਾ ਹੈ ਜਿਹੜਾ ਦੁਪਹਿਰ ਤੋਂ ਲੈ ਕੇ ਰਾਤ ਦੇਰ ਤੱਕ ਖੁੱਲਦਾ ਹੈ।
ਖਾਣਾ ਲਜ਼ੀਜ਼, ਹਰ ਦਿਨ ਲਜ਼ੀਜ਼। ਫ੍ਰੈਸ਼ ਤੰਦੂਰੀ ਆਓ, ਵੈਜ ਨਾਨ ਵੈਜ LLBO ਤੇ ਤਾਜ਼ਾ ਤੇ ਲਜ਼ੀਜ਼ ਖਾਣੇ ਦਾ ਲੁਤਫ ਉਠਾਓ।
ਹਫ਼ਤੇ ਦੇ ਸੱਤੋ ਦਿਨ ਖੁੱਲਦਾ ਹੈ ਦੁਪਹਿਰ ਤੋਂ ਰਾਤ ਦੇਰ ਤੱਕ। ਅੱਜ ਹੀ ਪਹੁੰਚੋ
ਕੁਈਨ ਸਟਰੀਟ ਐਂਡ ਕੈਨੇਡੀ ਮੇਜਰ ਇੰਟਰਸੈਕਸ਼ਨ। ਕਾਲ 905-874-0111।
ਸੈਕਿੰਡ ਲੋਕੇਸ਼ਨ ਬ੍ਰਮਲੀ ਤੇ ਪੀਟਰ ਰੋਬਰਟਸਨ। ਕਾਲ ਕਰੋ 905-792-1711।
ਹਰੀ ਲਓ ਜੀ, ਉਹ ਜੀ ਸਾਡਾ ਫਰਨੀਚਰ ਸਭ ਤੋਂ ਵਧੀਆ। ਉਹ ਸਾਡੇ ਫਰਨੀਚਰ ਦੀਆਂ ਕਿਆ ਬਾਤਾਂ! ਉਹ ਸਾਡੇ
ਓ ਹੈਲੋ, ਕਾਹਨੂੰ ਸੰਗ ਪਾੜਿਆ? ਉਹ ਫਰਨੀਚਰ ਹੀ ਵੇਚਣਾ ਹੈ, ਨਾਲੇ ਫਰਨੀਚਰ ਚੀਕਾ ਮਾਰਨ ਨਾਲ ਨਹੀਂ ਵਿਕਦਾ। ਫਰਨੀਚਰ ਵਿਕਦਾ ਹੈ ਕੁਆਲਿਟੀ ਤੇ ਡਿਊਰੇਬਿਲਿਟੀ ਦੇ ਨਾਲ, ਜਿਵੇਂ ਕਿ ਪੈਰਾਮਾਉਂਟ ਫਰਨੀਚਰ। 16,000 ਸਕੁਆਇਰ ਫੀਟ ਦੇ ਇਸ ਸਟੋਰ ਵਿੱਚ ਕੈਨੇਡੀਅਨ, ਇਟਾਲੀਅਨ, ਮਲੇਸ਼ੀਅਨ ਦੇ ਕਈ ਬ੍ਰਾਂਡ ਨੇਮ ਸੋਫਾ ਸੈੱਟ, ਡਾਇਨਿੰਗ ਟੇਬਲਸ, ਬੈਡਰੂਮ ਸੈੱਟ, ਕਾਫੀ ਟੇਬਲਸ, ਮੈਟ੍ਰੇਸਿਸ, ਅਸੈਸਰੀਜ਼ ਤੇ ਹੋਰ ਵੀ ਬਹੁਤ ਕੁਝ ਮਿਲੂਗਾ। ਬੈਸਟ ਡਿਜ਼ਾਈਨ ਔਰ ਕੁਆਲਿਟੀ ਫਰਨੀਚਰ ਚਾਹੀਦਾ ਹੈ ਤਾਂ ਆ ਜਾਓ ਪੈਰਾਮਾਉਂਟ ਫਰਨੀਚਰ, 74 Devon Road, Brampton. For more info, call at 647-279-2345.
ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ।
ਥੈਂਕਸ ਟੂ ਬਲਬੀਰ ਸਿੰਘ ਰਾਏ।
ਫੈਮਿਲੀ ਲਾਅ, ਕਾਰਪੋਰੇਟ ਲਾਅ, ਰੀਅਲ ਸਟੇਟ ਲਾਅ, ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਸ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ, ਰਾਏ ਲਾਅ ਆਫਿਸ।
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-791-9292,
905-791-9292,
ਜਾਂ ਫਿਰ ਪਹੁੰਚੋ 2560 ਸਟੀਲਜ਼ ਐਵੀਨਿਊ, ਬ੍ਰੈਂਪਟਨ, ਟੋਰ ਬ੍ਰਮ ਐਂਡ ਸਟੀਲਜ਼,
ਰਾਏ ਲਾਅ ਆਫਿਸ।
ਜਦੋਂ HK ਟਾਇਰ ਤੋਂ ਟਾਇਰ ਪਵਾਓਗੇ ਤਰੱਕੀ ਤੇ ਕਰਦੇ ਜਾਓਗੇ।
HK ਟਾਇਰ ਸੈਂਟਰ, ਕਾਰ ਅਤੇ ਟਰੱਕ ਦੇ ਨਵੇਂ ਅਤੇ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਲੈਣ ਲਈ ਅੱਜ ਹੀ ਸੰਪਰਕ ਕਰੋ।
ਮਿਸੀਸਾਗਾ ਲੋਕੇਸ਼ਨ ਲਈ ਕਾਲ ਕਰੋ ਬੂਟਾ ਚਾਲ ਨੂੰ 647-295-4400, 647-295-4400।
ਨਪ੍ਰੀਤ ਕੀ ਹੋਇਆ, ਬੜੀ ਉਦਾਸ ਲੱਗਦੀ ਪਈ ਹੈ, ਘਰ ਚ ਸੁੱਖ ਸ਼ਾਂਤ ਹੈ ਨਾ?
ਕੀ ਦੱਸਾਂ, ਮੇਰਾ ਘਰ ਵਾਲਾ ਨਸ਼ਿਆਂ ਦਾ ਆਦੀ ਹੋ ਗਿਆ, ਸੱਸ ਦੇ ਗੋਡੇ ਦੁਖਦੇ ਆ, ਉਪਰੋਂ ਲੱਡੂ ਭਰਾ ਵਿਆਹ ਦੇ ਨਾਮ ਤੋਂ ਬੜਾ ਡਰਦਾ, ਪਤਾ ਨੀ ਕੀ ਗੱਲ ਹੈ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਖਾਨਦਾਨੀ ਵੈਦ ਡਾਕਟਰ ਕੁਮਾਰ ਕਰਵਾਵੇ। BP, ਸ਼ੂਗਰ, ਚਮੜੀ ਰੋਗਾਂ ਤੇ ਨਸ਼ਿਆਂ ਤੋਂ ਛੁਟਕਾਰਾ ਪਾਓ, ਅੱਜ ਹੀ ਖਾਨਦਾਨੀ ਵੈਦ ਕੁਮਾਰ ਜੀ ਨੂੰ ਕਾਲ ਲਗਾਓ। 416-425-0138, 416-425-0138।
ਜੀ ਸਰੋਤੇ, ਇੱਕ ਵਾਰੀ ਫਿਰ ਵੈਲਕਮ ਜੀ ਨੂੰ। 10:32 ਤੇ ਕੁਝ ਸੈਕਿੰਡ ਦਾ ਸਮਾਂ ਹੋ ਗਿਆ। ਦਸਾਂਝ ਸਾਹਿਬ ਨਾਲ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਆ ਤੇ ਅਗਲੀ ਖਬਰ ਤੇ ਦਸਾਂਝ ਸਾਹਿਬ ਝਾਤ ਮਾਰਦੇ ਆ। ਕਾਂਗਰਸ ਜਨਤਾ ਪਾਰਟੀ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ, ਜਲਦ ਸੁਣਵਾਈ ਦੀ ਅਪੀਲ ਤੇ ਇੰਸਟਾਗ੍ਰਾਮ ਤੇ ਪਾਰਟੀ ਦੇ ਹੁਣ ਤੱਕ 2,30,00,000 ਫਾਲੋਅਰ। ਜੀ
ਸੁਪਰੀਮ ਕੋਰਟ ਚ ਜਨਤਾ ਪਾਰਟੀ ਦੇ ਖਿਲਾਫ਼ ਪਟੀਸ਼ਨ ਦਾਇਰ ਹੋਣਾ, ਦੂਜੇ ਬੰਨੇ ਇੰਸਟਾਗ੍ਰਾਮ ਤੇ ਇਹਦੇ 2,30,00,000 ਫਾਲੋਅਰ ਹੋਣਾ, ਇਹ ਭਾਰਤ ਦੀ ਜਿਹੜੀ ਇਸ ਵੇਲੇ ਵਰਤਮਾਨ ਦੇ ਵਿਚ ਪੋਲੀਟੀਕਲ ਤੇ ਸੋਸ਼ਲ ਜਿਹੜੀ ਸਿਚੁਏਸ਼ਨ ਹੈ ਉਹਦੀ ਬਹੁਤ ਵੱਡੀ ਤਸਵੀਰ ਹੈ। ਕਿਉਂਕਿ ਇਹ ਸਿਰਫ ਇਕ ਵਿਅੰਗਾਤਮਕ ਡਿਜੀਟਲ ਮੁਹਿੰਮ ਨਹੀਂ ਰਹੀ, ਹੋਈ ਸਿਸਟਮ ਦੇ ਪ੍ਰਤੀ ਜਿਹੜੇ ਲੋਕ ਹੈ ਉਨ੍ਹਾਂ ਦਾ ਗੁੱਸਾ ਪ੍ਰਗਟ ਹੋ ਰਿਹਾ ਇਹਦੇ ਨਾਲ, ਏਦਾਂ ਲੱਗਦਾ। ਤੇ ਸਭ ਤੋਂ ਵੱਡੀ ਗੱਲ ਇਹ ਹੈ ਹੈਰਾਨੀ ਵਾਲੀ ਵੀ ਇੱਕ ਹਫ਼ਤੇ ਚ ਬਣੀ ਇਹ ਜਿਹੜੀ ਵਿਅੰਗ ਪਾਰਟੀ ਹੈ, ਸਟਾਰ ਦੇ ਰੂਪ ਦੇ ਵਿਚ ਸਾਡੇ ਸਾਹਮਣੇ ਆਈ ਹੈ, ਇਹਨੂੰ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਜ਼ਿਆਦਾ ਹਮਾਇਤ ਮਿਲ ਰਹੀ ਹੈ। ਇਹਦਾ ਮਤਲਬ ਕੀ ਹੋਇਆ? ਮਤਲਬ ਇਹ ਲੋਕ ਹੁਣ ਰਵਾਇਤੀ ਪੋਲੀਟਿਕਸ ਤੋਂ ਜਿਹੜੇ ਆ ਉਹ ਉਕਤਾ ਗਏ। ਨੌਜਵਾਨ ਵਰਗ ਜਿਹੜਾ ਆਪਣੇ ਆਪ ਨੂੰ ਬੇਰੁਜ਼ਗਾਰੀ ਦੇਖ ਰਿਹਾ, ਮਹਿੰਗਾਈ ਹੈ, ਸਿਸਟਮ ਦੀ ਬੇਇੱਜ਼ਤੀ ਹੈ, ਨੌਜਵਾਨ ਇਹਦੇ ਚ ਫਸਿਆ ਫੀਲ ਕਰ ਰਿਹਾ ਤੇ ਉਹ ਮਜ਼ਾਕ ਚ ਆਪਣਾ ਗੁੱਸਾ ਜ਼ਾਹਰ ਕਰ ਰਿਹਾ। ਪਰ ਇਹ ਕਿ ਖਤਰਨਾਕ ਵੀ ਹੈ। ਖਤਰਨਾਕ ਕਿਉਂ ਆ? ਜਦੋਂ ਲੋਕ ਸੀਰੀਅਸ ਪੋਲੀਟਿਕਸ ਤੇ ਭਰੋਸਾ ਜੇ ਲੋਕਾਂ ਦਾ ਜਿਹੜਾ ਹਿੱਲ ਜਾਵੇ ਤੇ ਫਿਰ ਸਾਹਿਰ ਨੂੰ ਜਾਂ ਵਿਅੰਗ ਨੂੰ ਅਸਲੀ ਆਵਾਜ਼ ਲੋਕ ਸਮਝਣ ਲੱਗ ਪੈਣ ਤਾਂ ਇਹ ਕਿਸੇ ਵੀ ਡੈਮੋਕਰੇਸੀ ਲਈ ਚਿੰਤਾ ਦਾ ਵਿਸ਼ਾ ਹੈ। ਇਹਦਾ ਮਤਲਬ ਇਹ ਹੈ ਵੀ ਪੋਲੀਟੀਕਲ ਪਾਰਟੀਆਂ ਲੋਕਾਂ ਨਾਲ ਜੁੜਨ ਵਿਚ ਨਾਕਾਮ ਹੈ। ਸਾਡੇ ਸਾਹਮਣੇ ਇੱਕ ਬਹੁਤ ਵੱਡੀ ਮਿਸਾਲ ਨੇਪਾਲ ਦੀ ਹੈ। ਜੈਨ ਜੀ ਦਾ ਜਦੋਂ ਤੋਂ ਇਹ ਆਪਾਂ ਚਰਚਾ ਦੇਖ ਰਹੇ ਹਾਂ ਕਿ ਕਿਵੇਂ ਨੇਪਾਲ ਦੇ ਵਿਚ ਸੱਤਾ ਦੀਆਂ ਚੋਣਾਂ ਹਿਲਾ ਦਿੱਤੀਆਂ, ਪਰ ਉਹਦਾ ਇੱਕ ਤਰੀਕਾ ਸੀ, ਵੱਖਰਾ ਸੀ। ਉਹਦੇ ਚ ਫਿਜ਼ੀਕਲੀ ਸ਼ਮੂਲੀਅਤ ਸੀ ਨੌਜਵਾਨਾਂ ਦੀ, ਪਰ ਉਹਦੇ ਵਿਚ ਵੀ ਪੋਲੀਟੀਕਲ ਕਿਸੇ ਕਿਸਮ ਦਾ ਕੋਈ ਅਗਵਾਈ ਦੇਣ ਵਾਲਾ ਕੋਈ ਬੰਦਾ ਨਹੀਂ ਸੀ। ਉਹ ਵੀ ਇੱਕ ਕਿਸਮ ਦੀ ਤੁਸੀਂ ਕਹਿ ਸਕਦੇ ਹੋ ਅਰਾਜਕਤਾ ਦਾ ਰੂਪ ਧਾਰਨ ਕਰਕੇ ਸੀ। ਹੁਣ ਇਹ ਜਿਹੜੀ ਪਾਰਟੀ ਹੈ ਕਾਕਰੋਚ ਜਨਤਾ ਪਾਰਟੀ, ਇਹਦਾ ਕੋਈ ਫਿਜ਼ੀਕਲ ਵਜੂਦ ਨਹੀਂ ਹੈ ਹਾਲੇ ਤੱਕ। ਮਤਲਬ ਏਦਾਂ ਨੀ ਕੋਈ ਸੰਗਠਨ ਬਣ ਗਿਆ, ਸਿਰਫ ਇੰਸਟਾਗ੍ਰਾਮ ਦੇ ਉੱਤੇ ਫਾਲੋਅਰਸ ਹੈ। ਫਾਲੋਅਰਸ ਹੁਣ ਕੌਣ ਕੌਣ ਹੈ? ਅੱਛਾ, ਮੈਂ ਕੱਲ ਇੱਕ ਬੜੀ ਵੱਡੀ ਟਿੱਪਣੀ ਪੜ੍ਹ ਰਿਹਾ ਸੀ
ਜੀ।
ਇਸੇ ਵੇਲੇ ਦੁਨੀਆਂ ਦੇ ਮਹਾਨ ਕਹਿ ਲਓ ਇਨਕਲਾਬੀ ਲੀਡਰ ਲੈਨਿਨ ਨੇ ਇੱਕ ਗੱਲ ਕਹੀ ਸੀ ਵੀ ਜਿਹੜੇ ਹਨਾ ਇਸ ਤਰ੍ਹਾਂ ਅਚਨਚੇਤ ਇਕੱਠ-ਪੱਠ ਹੁੰਦੇ ਆ, ਉਹਦੇ ਚ ਬੰਦਾ ਤਾਂ ਇੱਕੋ ਹੀ ਹੁੰਦਾ, ਉਹਦੇ ਚ 60% ਦੇ ਕਰੀਬ ਮੂਰਖ ਲੋਕ ਇਕੱਠੇ ਹੋ ਜਾਂਦੇ ਆ ਤੇ 30% 35% ਗੁੰਡਾ ਅੰਸਰ ਵੀ ਸ਼ਾਮਲ ਹੋ ਜਾਂਦਾ। ਇਹ ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਵਰਤਾਰਾ ਉਹਦੇ ਵਿਚੋਂ ਵੀ ਦੇਖ ਰਹੇ ਹਾਂ, ਜਾਂ ਜਿਹੜਾ ਅੰਨਾ ਅੰਦੋਲਨ ਤੋਂ ਬਾਅਦ ਜੋ ਕੁਝ ਹੋਇਆ, ਇਸੇ ਤਰ੍ਹਾਂ ਨੇਪਾਲ ਚ ਜੋ ਕੁਝ ਵੀ ਹੋਇਆ। ਹੁਣ ਜਿਹੜੇ ਫਾਲੋਅਰਸ ਇਹਦੇ ਆ, ਜਿਹਦੇ ਆਪਾਂ ਗੱਲ ਕਰੀਏ ਵੀ ਇੰਨੇ ਕਰੋੜਾਂ ਫਾਲੋਅਰਸ ਬਣ ਰਹੇ, ਸਾਨੂੰ ਕੀ ਪਤਾ ਵੀ ਉਹਦਾ ਪੋਲੀਟੀਕਲ ਜ਼ਮੀਨ ਕੀ ਹੈ ਜਾਂ ਉਹ ਕੀ ਸੋਚਦਾ ਕੀ ਨਹੀਂ ਸੋਚਦਾ, ਉਹਦੇ ਬਾਇਓਡਾਟਾ ਤਾਂ ਕੋਈ ਨਾਲ ਹੈ ਨੀ ਨਾ। ਜਦੋਂ ਤੁਸੀਂ ਕੋਈ ਜਨਤਕ ਪਾਰਟੀ ਬਣਾਉਂਦੇ ਆ, ਉਹ ਪਾਰਟੀ ਦੇ ਵਿਚ ਮੈਂਬਰਸ਼ਿਪ ਲੈਂਦੇ ਆ ਲਿਖਤੀ ਤੌਰ ਦੇ ਉੱਤੇ, ਉੱਥੇ ਤੁਹਾਡਾ ਬਾਇਓਡਾਟਾ ਵੀ ਜਾਂਦਾ, ਪਤਾ ਲੱਗਦਾ ਘੱਟੋ ਘੱਟ ਵੀ ਇਹ ਬੰਦਾ ਕੀ ਹੈ, ਇਹਦਾ ਪਿਛੋਕੜ ਕੀ ਹੈ, ਇੱਥੇ ਤਾਂ ਕੁਝ ਵੀ ਪਤਾ ਨਹੀਂ। ਸੋ ਇਸ ਕਰਕੇ ਇੱਕ ਸੀਰੀਅਸ ਮਾਮਲਾ ਵੀ ਹੈ। ਦੂਜੇ ਬੰਨੇ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਹੋਣਾ, ਉਹ ਜੇ ਸੁਪਰੀਮ ਕੋਰਟ ਪਟੀਸ਼ਨ ਦਾਇਰ ਹੋ ਰਹੀ ਹੈ ਤੇ ਇਹਦਾ ਮਤਲਬ ਹੈ ਵੀ ਜਿਹੜੀ ਰਵਾਇਤੀ ਸਿਆਸੀ ਪਾਰਟੀਆਂ ਉਹ ਡਰ ਗਈਆਂ, ਸੱਤਾ ਤੇ ਸਿਸਟਮ ਸਹਿਜ ਹੋ ਗਿਆ ਵੀ ਇਹ ਕਿਉਂ ਹੋਇਆ। ਇੱਕ ਵਕੀਲ ਨੇ ਇਹ ਦਰਜ ਕਰਵਾਈ ਹੈ ਪਟੀਸ਼ਨ, ਪਰ ਜੱਜ ਸਾਹਿਬ ਨੇ ਗੱਲ ਕਹੀ ਹੈ ਵੀ ਇਹ ਕੋਈ ਬਹੁਤੀ ਐਮਰਜੈਂਸੀ ਵਾਲੀ ਗੱਲ ਨਹੀਂ ਹੈਗੀ ਤੇ ਮੰਗ ਕੀਤੀ ਗਈ ਛੇਤੀ ਇੱਥੇ ਸੁਣਵਾਈ ਹੋਵੇ। ਉਹ ਸੁਣਵਾਈ ਤੋਂ ਬਾਅਦ ਕੀ ਹੁੰਦਾ ਕੀ ਨਹੀਂ ਬਾਅਦ ਦੀ ਗੱਲ ਹੈ। ਅਸਲ ਗੱਲ ਇਹ ਹੈ ਵੀ ਕਾਕਰੋਚ ਜਨਤਾ ਪਾਰਟੀ ਦੀ ਜਿਹੜੀ ਇਹ ਪ੍ਰਸਿੱਧੀ ਹੈ ਜਾਂ ਲੋਕਪ੍ਰਿਯਤਾ ਹੈ, ਕਿਸੇ ਇੱਕ ਵਿਅਕਤੀ ਦੀ ਨਹੀਂ, ਮੌਜੂਦਾ ਸਿਸਟਮ ਦੀ ਨਾਕਾਮੀ ਹੈ। ਸਿਸਟਮ ਨੂੰ ਜਾਂ ਸਿਸਟਮ ਚ ਕੰਮ ਕਰਨ ਵਾਲੇ ਜਿਹੜੇ ਲੋਕ ਹੈ ਜਾਂ ਵੱਖ ਵੱਖ ਜਿਹੜੀਆਂ ਪੋਲੀਟੀਕਲ ਪਾਰਟੀਆਂ ਮੁੱਖ ਧਾਰਾ ਦੀਆਂ, ਉਹਨਾਂ ਨੂੰ ਅੱਜ ਵੀ ਆਪਣਾ ਆਪਣਾ ਨਜ਼ਰੀਆ ਸਾਫ਼ ਕਰਕੇ ਪ੍ਰੋ ਪੀਪਲ ਪੋਲੀਟਿਕਸ ਕਰਨੀ ਪਏਗੀ, ਨਹੀਂ ਤਾਂ ਇਸੇ ਤਰ੍ਹਾਂ ਅਰਾਜਕਤਾ ਵਾਲੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ।
ਸਾਧ ਸਾਹਿਬ, ਜਦੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਆਇਆ ਸੀ, ਉਦੋਂ ਚਾਹੇ NRI ਚਾਹੇ ਬੈਕ ਹੋਮ ਪੰਜਾਬ ਇੰਡੀਆ ਦੀ ਗੱਲ ਕਰੀਏ, ਲੋਕਾਂ ਨੂੰ ਵੱਖਰੀ ਜਿਹੀ ਚੀਜ਼ ਲੱਗੀ। ਹੁਣ ਜਿਵੇਂ ਕਾਕਰੋਚ ਦੀ ਗੱਲ ਕੀਤੀ, ਇਵੇਂ ਇਹ ਲੱਗਦਾ ਕਿਤੇ ਸਾਡੇ ਲੋਕੀ ਚ ਅੰਮ੍ਰਿਤਪਾਲ ਦੀ ਪਾਰਟੀ ਆਉਂਦੀ ਆ, ਇਸੇ ਤਰ੍ਹਾਂ ਕਿਤੇ ਦੁਬਾਰਾ ਸਾਡੇ ਲੋਕੀ ਤੇ ਨਾ ਪੰਜਾਬ ਚ ਠੱਗੇ ਜਾਣਗੇ।
ਬਿਲਕੁਲ, ਇਹ ਮੈਨੂੰ ਇਸੇ ਕਰਕੇ ਮੈਂ ਕਹਿ ਰਿਹਾ ਕਿ ਇਹ ਜਿਹੜਾ ਜੋ ਕੁਝ ਵੀ ਹੋ ਰਿਹਾ ਇਹਦੇ ਚ ਜਿੰਨੀ ਦੇਰ ਤੱਕ ਤੁਸੀਂ ਸਹੀ ਤਰੀਕੇ ਦੇ ਨਾਲ ਕੋਈ ਚੀਜ਼ ਨੂੰ ਜਿਹੜਾ ਆਰਗਨਾਈਜ਼ ਨਹੀਂ ਕਰਦੇ ਤੇ ਫਿਰ ਇਸੇ ਤਰ੍ਹਾਂ ਲੋਕ ਕਹਿ ਲਓ ਵੀ ਭੇਡ ਚਾਲ ਦੇ ਵਿਚ ਪੈ ਜਾਂਦੇ ਆ ਤੇ ਉਹ ਫਿਰ ਉਹਦਾ ਨਤੀਜਾ ਤਾਂ ਕੋਈ ਬਹੁਤਾ ਚੰਗਾ ਨੀ ਨਿਕਲਦਾ। ਅਸੀਂ ਇਹਨੂੰ ਭੁਗਤ ਚੁੱਕੇ ਹਾਂ, ਪੰਜਾਬ ਵਾਲੇ ਇਹਨੂੰ ਭੁਗਤ ਚੁੱਕੇ ਆ, ਠੀਕ ਹੈ। ਸੋ ਮੈਂ ਸਮਝਦਾ ਕਿ ਲੋਕਾਂ ਨੇ ਦੁਬਾਰਾ ਠੱਗੇ ਜਾਣ ਦੀ ਜਿਹੜੀ ਪੋਜੀਸ਼ਨ ਜੇ ਬਣ ਰਹੀ ਹੈ ਤੇ ਉਹਦੇ ਚ ਸਾਡੇ ਆਪਣੇ ਅੰਦਰ ਜਾਗਰੂਕਤਾ ਦੀ ਵੀ ਕਮੀ ਹੈ। ਅਸੀਂ ਵੀ ਮਤਲਬ ਕਿਸਮ ਦੀ ਫੈਸ਼ਨ ਪੋਲੀਟਿਕਸ ਦੇ ਵਿਚ ਪੈ ਜਾਂਦੇ, ਮਤਲਬ ਇੱਕ ਫੈਸ਼ਨ ਜਿਹਾ ਬਣ ਗਿਆ ਵੀ ਠੀਕ ਹੈ ਬੱਲੇ ਬੱਲੇ ਹੋਈ ਜਾਂਦੀ, ਉਹਦੇ ਪਿੱਛੇ ਲੱਗ ਜਾਓ ਤੁਸੀਂ ਤੇ ਤੁਹਾਡਾ ਆਪਣਾ ਦਿਮਾਗ ਕਰੋ ਕੰਮ ਕਰੇਗਾ, ਉਹਦੇ ਚ ਮੈਂ ਵੀ ਸ਼ਾਮਲ ਹੈ, ਸਾਰੇ ਸ਼ਾਮਲ ਹੋ ਸਕਦੇ ਆ ਵੀ ਅਸੀਂ ਆਪ ਸੋਚ ਵਿਚਾਰ ਕੇ ਕੋਈ ਫੈਸਲਾ ਕਦੋਂ ਲਵਾਂਗੇ, ਠੀਕ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਮੌਕਾ ਆ, ਇਸ ਮੌਕੇ ਦੇ ਉੱਤੇ ਜਿਹੜਾ ਸੀਰੀਅਸ ਤੇ ਗੰਭੀਰ ਕਿਸਮ ਦੀ ਸੰਵਾਦ ਤੇ ਡਾਇਲੋਗ ਦੀ ਜ਼ਰੂਰਤ ਹੈ। ਐਵੇਂ ਕਹਿ ਲਓ ਵੀ ਭੇਡ ਚਾਲ ਜਿਹੜੀ ਹੈ ਉਹ ਠੀਕ ਨਹੀਂ ਹੁੰਦੀ, ਉਹਦੇ ਨੁਕਸਾਨ ਹੀ ਨੁਕਸਾਨ ਹੋਣੇ ਹੁੰਦੇ ਆ, ਪਹਿਲੇ ਬਹੁਤ ਨੁਕਸਾਨ ਕਰਵਾ ਤੇ ਆ। ਦੂਜੀ ਗੱਲ ਜਿਹੜੀ ਮੌਜੂਦਾ ਜਿਹੜੀ ਹਕੂਮਤ ਹੁੰਦੀ ਹੈ ਉਹ ਵੀ ਕਈ ਵਾਰੀ ਕੁਝ ਚੀਜ਼ਾਂ ਜਿਹੜੀਆਂ ਜਾਣ ਬੁੱਝ ਕੇ ਪੈਦਾ ਕਰਦੀ ਆ ਤਾਂ ਜੋ ਜਿਹੜਾ ਲੋਕਾਂ ਦਾ ਗੁੱਸਾ ਆ ਉਹਦੀ ਦਿਸ਼ਾ ਬਦਲ ਜਾਵੇ। ਜੇ ਗੁੱਸਾ ਲੋਕਾਂ ਦਾ ਕਈ ਦਿਸ਼ਾ ਚ ਕੇਂਦਰਿਤ ਹੋ ਗਿਆ ਤਾਂ ਸਿੱਧਾ ਚੈਲੰਜ ਹੋ ਜਾਂਦਾ ਹੈ ਹਕੂਮਤ ਨੂੰ। ਜਿਹੜਾ ਗੁੱਸਾ ਇੱਕ ਥਾਂ ਤੇ ਜਾਣਾ ਹੁੰਦਾ ਉਹ ਗੁੱਸੇ ਨੂੰ ਕਈ ਥਾਂ ਤੇ ਉੱਤੇ ਵੰਡ ਦਿਓ, ਇਹ ਵੀ ਇੱਕ ਪੋਲੀਟਿਕਸ ਆ। ਕਦੇ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਫਿਰਕੇ ਦੇ ਨਾਂ ਤੇ, ਇਲਾਕੇ ਦੇ ਨਾਂ ਤੇ ਕੋਈ ਹੋਰ ਨਿੱਕੇ ਨਿੱਕੇ ਇਸ਼ੂ ਪੈਦਾ ਕਰਦੇ ਹੋ ਹਨਾ, ਹਿੰਦੂ
ਮੁਸਲਿਮ ਕਰਦੇ ਹੋ ਤੁਸੀਂ ਕਹਿਣਾ, ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਜਿਹੜਾ ਲੱਗਦਾ ਕਿ ਸਾਡੇ ਪੱਲੇ ਕੱਖ ਨੀ ਰਹਿਣਾ, ਤੇ ਫਿਰ ਤੁਸੀਂ ਇਸ ਤਰ੍ਹਾਂ ਦੀ ਕੋਈ ਕੰਪੇਨ ਜਿਹੜੀ ਹੈ ਉਹਨੂੰ ਵੀ ਜਨਮ ਦੇ ਸਕਦੇ ਹੋ, ਕਿਉਂਕਿ ਇਹਦੇ ਪਿੱਛੇ ਕਿਹੜੀਆਂ ਕਿਹੜੀਆਂ ਫੋਰਸ ਹੋਰ ਕੰਮ ਕਰਦੀਆਂ ਅੱਜ ਤਾਂ ਨੀ ਪਤਾ, ਪਰ ਬਾਅਦ ਵਿੱਚ ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਬਾਹਰ ਆਉਂਦੀਆਂ। ਜਿੱਦਾਂ ਆਮ ਆਦਮੀ ਪਾਰਟੀ ਦੇ ਜਨਮ ਦੇ ਪਿੱਛੇ ਜਿਹੜੀਆਂ ਫੋਰਸ ਸੀਗੀਆਂ ਅਸੀਂ ਤਾਂ ਕਹਿੰਦੇ ਰਹੇ ਵੀ ਇਹਦੇ ਪਿੱਛੇ ਬਹੁਤ ਕੁਝ ਚੀਜ਼ਾਂ ਏਦਾਂ ਦੀਆਂ ਹੈਗੀ। ਅੱਜ ਅੰਨਾ ਹਜ਼ਾਰੀ ਕਿੱਥੇ ਹੈ? ਅੱਜ ਅੰਨਾ ਹਜ਼ਾਰੀ ਨੂੰ ਕੁਛ ਨੀ ਦਿਖਾਈ ਦੇ ਰਿਹਾ ਵੀ ਭਾਰਤ ਦੇ ਵਿੱਚ ਐਡੀ ਵੱਡੀ ਜਿਹੜੀ ਕਹਿ ਲਓ ਵੀ ਕਰਪਸ਼ਨ ਦੀ ਇੱਕ ਪੂਰੀ ਦੀ ਪੂਰੀ ਡੀਲ ਜਿਹੜੀ ਆ ਚੱਲ ਰਹੀ ਹੈ। ਅੱਜ ਰਾਮਦੇਵ ਨੂੰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਨੀ ਦਿਖਾਈ ਦੇ ਰਹੀਆਂ। ਇਹੀ ਰਾਮਦੇਵ ਕਹਿੰਦਾ ਸੀ ਤੁਸੀਂ ਲੈ ਕੇ ਆਓ ਨਰਿੰਦਰ ਮੋਦੀ ਦੀ ਸਰਕਾਰ, 30 ਰੁਪਏ ਪੈਟਰੋਲ ਹੋਊਗਾ। ਅੱਜ ਰਾਮਦੇਵ ਨੂੰ ਪੁੱਛ ਲਓ ਕਾਲਾ ਧਨ ਕਿੱਥੇ ਹੈ, ਮਤਲਬ ਜਿਹੜਾ ਕਾਲਾ ਧਨ ਬਲੈਕ ਮਨੀ ਲਿਆਉਣ ਦੀਆਂ ਗੱਲਾਂ ਹੁੰਦੀਆਂ ਸੀ, ਜਾਂ 2 ਕਰੋੜ ਰੁਜ਼ਗਾਰ ਹਰ ਸਾਲ ਜਿਹੜੇ ਨਵੇਂ ਪੈਦਾ ਕਰਨੇ ਸੀ, ਜਾਂ 15 ਲੱਖ ਰੁਪਏ ਹਰੇਕ ਭਾਰਤੀ ਦੇ ਅਕਾਊਂਟ ਚ ਆਉਣੇ ਸੀ, ਪੁੱਛੋ ਰਾਮਦੇਵ ਨੂੰ ਕਿ ਜਿਹੜੇ ਉਦੋਂ ਦਾਅਵੇ ਕਰਦੇ ਸੀ। ਸਮ੍ਰਿਤੀ ਇਰਾਨੀ ਗੈਸ ਦੇ ਸਿਲੰਡਰ ਲੈ ਕੇ ਮੁਜ਼ਾਹਰੇ ਕਰਿਆ ਕਰਦੀ ਸੀ, ਘਰ ਦੇ ਵਿੱਚ ਪਿਆਜ਼ ਤੇ ਟਮਾਟਰ ਪਾ ਕੇ ਤੇ ਹਰੀਆਂ ਮਿਰਚਾਂ ਪਾ ਕੇ ਮੁਜ਼ਾਹਰੇ ਕਰਦੀ ਸੀ, ਬਹੁਤ ਸਬਜ਼ੀ ਦੀ ਕੀਮਤ ਵੱਧ ਗਈ। ਅੱਜ ਕਿੱਥੇ ਨੇ ਉਹ ਸਾਰੇ? ਮਤਲਬ ਲੋਕਾਂ ਦੇ ਗੁੱਸੇ ਨੂੰ ਗਲਤ ਦਿਸ਼ਾ ਚ ਕਨਵਰਟ ਕਰੋ ਤੇ ਆਪਣੀ ਕੁਰਸੀ ਕਾਇਮ ਰੱਖੋ। ਇਹੀ ਪੋਲੀਟਿਕਸ ਇਸ ਦੇਸ਼ ਦੀ ਹੈਗੀ
ਜੀ। 416-930-1111 ਆਪਣਾ ਨੰਬਰ ਹੈ, ਗੱਲਾਂ ਬਾਤਾਂ ਇਸੇ ਤਰ੍ਹਾਂ ਆਪਣੀਆਂ ਖਬਰਾਂ ਦੇ ਆਧਾਰ ਤੇ ਚੱਲਦੀਆਂ ਰਹਿਣੀਆਂ। 416-930-1111 ਐਵੀ ਧਾਲੀਵਾਲ ਬ੍ਰੈਂਪਟਨ ਮੇਅਰ ਵਾਸਤੇ, ਤੁਹਾਨੂੰ ਪਤਾ ਐਵੀ ਧਾਲੀਵਾਲ ਹੁਣੇ ਬੜੇ ਸਰਗਰਮ ਆ, ਇਹਨਾਂ ਦੀ ਟੀਮ ਬੜੀ ਸਰਗਰਮ ਆ। ਇਹਨਾਂ ਦੇ ਹੈੱਡ ਆਫਿਸ ਦਾ ਨੰਬਰ 9058727000 ਤੇ ਤੁਸੀਂ ਕਾਲ ਕਰ ਲੈਣ। ਕਿੱਥੇ ਬਿਜ਼ਨਸ ਦੇ ਵਿੱਚ ਇੱਕ ਵੱਡਾ ਨਾਮ ਆ, ਇਨਸਾਨ ਵਧੀਆ ਆ, ਔਰ ਪੋਲੀਟਿਕਸ ਦੇ ਵਿੱਚ ਪੂਰੀ ਪਕੜ ਜਿਹੜੀ ਰੱਖਦੇ ਆ। 905-872-7000 ਐਵੀ ਧਾਲੀਵਾਲ ਹੁਣਾਂ ਦਾ ਨੰਬਰ ਆ, ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲੈਣਾ। ਤੇ ਦਸਾਂ ਸਾਹਿਬ ਅਗਲੀ ਗੱਲ ਕਰਦੇ ਆ, ਜਦੋਂ ਇਸੇ ਤਰ੍ਹਾਂ ਦੀ ਖਬਰ ਸੁਣਦੇ ਦੇਖਦੇ ਆ ਮਨ ਨੂੰ ਬੜੀ ਸੱਟ ਜਿਹੜੀ ਵੱਜਦੀ ਆ। ਉਸ ਤੋਂ ਪਹਿਲਾਂ ਇੱਕ ਲਾਈਨ ਆ ਹੋਲਡ ਤੇ, ਆਪਾਂ ਲੈ ਲਈਏ ਜੀ। ਤੁਸੀਂ ਅੰਦਰ ਹੋ? ਹੈਲੋ,
ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ ਜੀ, ਆਇਆਂ ਨੂੰ।
ਦਸਾਂ ਸਾਹਿਬ ਨੂੰ ਕੁਐਸਚਨ ਹੈ ਜੀ, ਜਿਹੜੀ ਇਹ ਆਪਾਂ ਸੋ ਕਾਲਡ ਡੈਮੋਕ੍ਰੇਸੀ ਕਹਿੰਦੇ ਆ, ਦੈਟ ਮੀਨਸ ਇਹੋ ਜਿਹੇ ਮਤਲਬ ਗਲਤ ਤਰੀਕਿਆਂ ਨਾਲ ਲੋਕਾਂ ਨੂੰ ਲੋਕਾਂ ਦਾ ਧਿਆਨ ਭਟਕਾ ਕੇ ਝੂਠੇ ਵਾਅਦੇ ਕਰਕੇ ਹਨਾ, ਕਿਸੇ ਵੀ ਵਾਅਦੇ ਦੇ ਖਰਾ ਨਾ ਉਤਰਨਾ, ਜਲੀਲ ਕਰਨਾ, ਕੁੱਟਣਾ ਮਾਰਨਾ। ਤੁਸੀਂ ਕਿਸੇ ਪੋਲੀਟੀਸ਼ੀਅਨ ਜਾਂ ਤਗੜੇ ਬੰਦੇ ਦੇ ਉਲਟ ਤੁਸੀਂ ਗੱਲ ਨਹੀਂ ਸਕਦੇ, ਤੁਹਾਨੂੰ ਫੜਾ ਦਿੰਦੇ ਆ ਹਨਾ। ਇਹ ਫਿਰ ਸਾਰਾ ਝੂਠ ਦਾ ਪਲੰਦਾ ਜੀ, ਇਹ ਤੇ ਫਲਾਪ ਸਿਸਟਮ ਆ ਇਹਦੇ ਨਾਲ, ਤਾਂ ਫਿਰ ਰਾਜੇ ਸ਼ਾਹੀ ਵਾਲਾ ਕੰਮ ਹੀ ਚੰਗਾ ਸੀਗਾ ਜੀ। ਇਹਦੇ ਤੇ ਥੋੜੇ ਵਿਚਾਰ ਦਿਓ ਜੀ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀ ਸੁਣਿਓ ਜੀ ਦਸੰਤ ਸਾਹਿਬ।
ਦੇਖੋ, ਲੋਕਤੰਤਰ ਦਾ ਮਤਲਬ ਹੁੰਦਾ ਕਿ ਲੋਕਾਂ ਦਾ, ਲੋਕਾਂ ਲਈ ਲੋਕਤੰਤਰ, ਜਿਹਦਾ ਇਬਰਾਹਿਮ ਲਿੰਕਨ ਦੀ ਬੜੀ ਮਸ਼ਹੂਰ ਇਹ ਸਤਰ ਹੈਗੀ ਹੈ। ਪਰ ਸਾਡੀ ਪ੍ਰੋਬਲਮ ਇਹ ਹੈ ਕਿ ਸਾਡੇ ਲੋਕਤੰਤਰ ਦੇ ਵਿੱਚ ਲੋਕ ਗਾਇਬ ਹੈ। ਤੰਤਰ ਤਾਂ ਹੈ ਪਰ ਉਹ ਤੰਤਰ ਡੰਡਾ ਤੰਤਰ ਬਣ ਚੁੱਕਾ, ਲੋਕ ਜਿਹੜਾ ਹੈ ਇਹਦੇ ਚੋਂ ਗਾਇਬ ਹੈ। ਉੱਦਾਂ ਕਹਿਣ ਨੂੰ ਲੋਕਤੰਤਰ ਹੈ ਪਰ ਇਨ ਪ੍ਰੈਕਟਿਸ ਜਿਹੜਾ ਲੋਕਤੰਤਰ ਉਸ ਰੂਪ ਦੇ ਵਿੱਚ ਹੈ ਨੀ। ਜਿਹੜਾ ਤੁਹਾਡਾ ਸਵਾਲ ਹੈ, ਇਹ ਸਵਾਲ ਵੀ ਸਿਸਟਮ ਦੇ ਪ੍ਰਤੀ ਜਿਹੜੀ ਇੱਕ ਕਿਸਮ ਦੀ ਨਾਕਾਮੀ, ਜਿਹੜੀ ਲੋਕਾਂ ਦੇ ਜਿਹੜੀ ਚਿੰਤਾ ਫਿਕਰ ਜਾਂ ਲੋਕਾਂ ਦਾ ਜਿਹੜਾ ਗੁੱਸਾ, ਉਹਦੇ ਪ੍ਰਗਟਾਵਾ ਆ। ਜਿਹੜਾ ਆਮ ਤੌਰ ਦੇ ਉੱਤੇ ਮੈਂ ਤੁਹਾਨੂੰ ਪੰਜਾਬ ਦੀ ਮਿਸਾਲ ਹੀ ਦਿੰਦਾ, ਤੁਸੀਂ ਕਿਹਾ ਜਿਹਨਾਂ ਰਾਜਾ ਸ਼ਾਹੀ ਚੰਗੀ ਸੀ, ਪੰਜਾਬ ਦੇ ਵਿੱਚ ਜਦੋਂ ਅਕਾਲੀ ਲਗਾਤਾਰ 10 ਸਾਲ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ, ਤੇ ਉਹਨਾਂ ਨੇ ਜੋ ਕੁਝ ਕੀਤਾ ਉਹਦੇ ਤੋਂ ਦੁਖੀ ਹੋ ਕੇ ਲੋਕਾਂ ਨੇ ਬਦਲਤਾ, ਉਹਨਾਂ ਨੂੰ ਬਦਲ ਦਿੱਤਾ ਤੇ ਕੈਪਟਨ ਅਮਰਿੰਦਰ ਨੂੰ ਲਾਇਆ। ਫਿਰ ਕੈਪਟਨ ਅਮਰਿੰਦਰ ਲਗਾਤਾਰ 10 ਸਾਲ ਯਾਨੀ 9 ਸਾਲ ਵਿੱਚੋਂ ਆਖਰੀ ਸਾਲ ਉਹਨਾਂ ਦੀ ਗੱਦੀ ਉਹਨਾਂ ਤੋਂ ਗਈ ਹੈ, ਤੇ ਜਦੋਂ ਕੈਪਟਨ ਦੀ ਸਰਕਾਰ ਆਈ ਤੇ ਲੋਕ ਇਹ ਕਹਿਣ ਲੱਗ ਪਏ ਸੀ ਉਹਨਾਂ ਨੂੰ ਤਾਂ ਅਕਾਲੀ ਚੰਗੇ, ਠੀਕ ਹੈ ਨਾ ਜੀ। ਜਾਂ ਸਾਡੇ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਲੋਕ ਹੁਣ ਆਮ ਤੌਰ ਤੇ ਗੱਲਾਂ ਬਾਤਾਂ ਚ ਕਹਿਣ ਲੱਗ ਪਏ ਇਹਨਾਂ ਨੂੰ ਤਾਂ ਯਾਰ ਕਾਂਗਰਸ ਵਾਲੇ ਵੀ ਚੰਗੇ ਸੀ, ਇਹਨਾਂ ਨੂੰ ਅਕਾਲੀ ਚੰਗੇ ਸੀ। ਜਾਂ ਸਾਡੇ ਬਜ਼ੁਰਗ ਜਿਹੜੇ ਜਿਹਨੇ 47 ਤੋਂ ਪਹਿਲਾਂ ਦਾ ਦੇਸ਼ ਦੇਖਿਆ ਹੋਇਆ, ਜਦੋਂ 47 ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ, ਸਾਡੇ ਕੁਝ ਬਜ਼ੁਰਗ ਬੱਚੇ ਹੋਏ ਆ, 2-3-4% ਬੱਚੇ ਹੋਏ ਮੇਰੀ ਜਿੰਨੀਆਂ ਕਹਿੰਦਾ ਗੱਲ, ਉਹ ਕਹਿਣ ਲੱਗ ਪਏ ਵੀ ਇਹਨਾਂ ਨੂੰ ਤਾਂ ਅੰਗਰੇਜ਼ ਹੀ ਚੰਗੇ ਸੀ, ਠੀਕ ਹੈ ਜੀ। ਇਹਦਾ ਮਤਲਬ ਹੈ ਕਿ ਦਿਨ ਬਾ ਦਿਨ ਸਾਡੀਆਂ ਜਿਹੜੀਆਂ ਸੰਸਥਾਵਾਂ ਜਾਂ ਸਰਕਾਰ ਦੇ ਸਰਕਾਰ ਜਿਹਨਾਂ ਤੇ ਕਬਜ਼ਾ ਉਹ ਜਿਹੜੀਆਂ ਕਮਜ਼ੋਰ ਹੋ ਰਹੀਆਂ, ਲੋਕਾਂ ਨੂੰ ਬਦਲ ਚਾਹੀਦਾ। ਜੇ ਅਸੀਂ ਪੁਰਾਣੇ ਜ਼ਮਾਨੇ ਚ ਵਾਪਸ ਮੁੜਾਂਗੇ ਤਾਂ ਉਹ ਤਾਂ ਕੋਈ ਹੱਲ ਨਹੀਂ ਨਾ। ਅੱਜ ਤੁਸੀਂ ਜਿੱਥੇ ਖੜੇ ਹੋ ਤਾਂ ਤੁਸੀਂ ਪਿਛਲਖੁੜੀ ਨਹੀਂ ਹੋ ਸਕਦੇ, ਪਿੱਛੇ ਨਹੀਂ ਜਾ ਸਕਦੇ, ਤੁਸੀਂ ਅੱਗੇ ਜਾਣਾ ਹੁੰਦਾ। ਕੋਸ਼ਿਸ਼ ਹੀ ਕਰਨੀ ਹੁੰਦੀ ਹੈ ਕਿ ਸਾਡਾ ਫਿਊਚਰ ਜਿਹੜਾ ਆ ਉਹ ਵਰਤਮਾਨ ਨਾਲ ਚੰਗਾ ਹੋਵੇ, ਸਾਡਾ ਕੱਲ ਸਾਡੇ ਅੱਜ ਨਾਲੋਂ ਬਿਹਤਰ ਹੋਵੇ। ਇਸ ਕੋਸ਼ਿਸ਼ ਦੇ ਵਿੱਚ ਲੋਕ ਲੱਗੇ ਹੁੰਦੇ ਆ ਤੇ ਕਈ ਵਾਰੀ ਬਹੁਤ ਅੱਛਾ ਵੀ ਨਤੀਜਾ ਸਾਡੇ ਸਾਹਮਣੇ ਆ ਜਾਂਦਾ
ਤੇ
ਕਈ ਵਾਰੀ ਨਤੀਜੇ ਜਿਹੜੇ ਆ ਸਾਡੀ ਉਮੀਦ ਦੇ ਮੁਤਾਬਕ ਨਹੀਂ ਆਉਂਦੇ ਪਰ ਪਿੱਛੇ ਨਹੀਂ ਮੁੜਿਆ ਜਾ ਸਕਦਾ।
ਅਗਲੀ ਕਾਲ ਲਈ
ਕਿੱਦਾਂ ਪਿੱਛੇ ਮੁੜ ਜਾਏਗੇ ਅਸੀਂ?
ਜੀ 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 ਤੁਸੀਂ ਆਉਂਦੇ ਰਹੋ ਸਿਕਸ ਜੀ ਸਰ ਜੀ ਤੁਸੀਂ ਆਉਂਦੇ ਰਹੋ ਜੀ ਆਇਆਂ ਨੂੰ।
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਭਾਜੀ ਜੀ।
ਦੇਖੋ ਜੀ ਇੱਥੇ ਬੈਠੇ ਆ ਤੇ ਇੱਥੇ ਰੇਟ ਜਿਹੜਾ ਹੈਗਾ ਇੰਡੀਆ ਦੇ ਮੁਤਾਬਕ 150 ਰੁਪਏ ਲੀਟਰ ਹੋਏ ਆ ਤੇ ਤੁਸੀਂ ਜਿਵੇਂ ਸੌਂਪ ਹੋ ਗਿਆ ਉਸ ਵੇਲੇ ਤੁਹਾਨੂੰ ਇੰਨਾ ਪਤਾ ਹੈਗਾ ਵੀ ਟੈਂਪਰੇਰੀ ਹੈਗਾ ਉੱਥੇ ਪ੍ਰੋਬਲਮ ਆਰਮ ਦੀ ਚੱਲਦੀ ਹੈ ਸਪਲਾਈ ਨਹੀਂ ਹੈਗੀ ਤੇ ਇਸ ਕਰਕੇ ਥੋੜਾ ਜਿਹਾ ਰੋਲ ਕਰਿਆ ਕਰੋ ਲੋਕਾਂ ਨੂੰ ਵੀ ਗਾਈਡਿੰਗ ਕਰੋ ਤੇ ਸਮਝਾਓ ਵੀ ਟੈਂਪਰੇਰੀ ਆ ਜਦੋਂ ਸਪਲਾਈ ਹੋ ਗਈ ਤੇ ਠੀਕ ਹੋ ਜਾਣਾ ਫਿਲਹਾਲ ਤੁਸੀਂ ਹਿਸਾਬ ਦੇ ਨਾਲ ਫੇਰ ਵਰਤੋਂ ਸੀ ਅਸੀਂ ਸਾਡੇ ਲਗਭਗ ਇੱਕ ਡਾਲਰ 90-95 ਸੈਂਟ ਹੋਏ ਆ
ਜੀ
ਅਸੀਂ ਨੀ ਕਰੇ ਘਬਰਾਏ ਤੁਹਾਨੂੰ ਪਤਾ
ਦੇਖੋ ਕਿਸੇ ਵੀ ਦੇਸ਼ ਦੀ ਇਕਾਨਮੀ ਨੂੰ ਸਮਝਣ ਵਾਸਤੇ ਉੱਥੇ ਪਰ ਕੈਪੀਟਾ ਜਿਹੜੀ ਆਮਦਨ ਹੈ ਉਹਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਮਤਲਬ ਜੇ ਅਸੀਂ ਅੱਜ ਗੱਲ ਕਰਦੇ ਹਾਂ ਪਾਕਿਸਤਾਨ ਦੀ, ਪਾਕਿਸਤਾਨ ਦੇ ਵਿੱਚ ਤਾਂ ਮੇਰਾ ਖਿਆਲ ਆ ਵੀ ਮੈਂ ਹੁਣ ਐਗਜੈਕਟ ਨਹੀਂ ਦੇਖੀ ਹਾਲੇ ਫਿਗਰ, ਸ਼ਾਇਦ ਪੈਟਰੋਲ ਜਿਹੜਾ ਸਾਡੇ ਤੋਂ 3-4 ਗੁਣਾ ਜ਼ਿਆਦਾ ਹੋਣਾ, ਪਰ ਕੈਪਟਾ ਆਮਦਨ ਕਿੰਨੀ ਉੱਥੇ ਦੀ, ਹਰ ਵਿਅਕਤੀ ਦੀ ਆਮਦਨ ਦਾ ਜਿਹੜਾ ਸਾਡੇ ਹੁਣ ਭਾਰਤ ਦੇ ਵਿੱਚ ਜਿਹੜੀ ਹੈ 80 ਕਰੋੜ ਜਨਤਾ ਨੂੰ ਤਾਂ ਫ੍ਰੀ ਰਾਸ਼ਨ ਮਿਲ ਰਿਹਾ। ਇਹਦਾ ਮਤਲਬ ਹੈ ਸਰਕਾਰ ਨੇ ਮੰਨ ਲਿਆ, ਕਦੋਂ ਰਾਸ਼ਨ ਕਦੋਂ ਸ਼ੁਰੂ ਕੀਤਾ ਸੀ? ਰਾਸ਼ਨ ਸ਼ੁਰੂ ਉਦੋਂ ਕੀਤਾ ਸੀ ਜਦੋਂ ਆਪਣੇ ਸੀਗੀ ਕੋਵਿਡ ਆਇਆ, ਸਭ ਕੁਝ ਬੰਦ ਹੋ ਗਿਆ ਤੇ ਸਿਰਫ ਕੋਵਿਡ ਦੇ ਦੌਰ ਚ ਰਾਸ਼ਨ ਸ਼ੁਰੂ ਕੀਤਾ 80 ਕਰੋੜ ਨੂੰ ਮੁਫ਼ਤ ਰਾਸ਼ਨ, ਪਰ ਉਸ ਤੋਂ ਬਾਅਦ ਉਹਨੂੰ ਐਕਸਟੈਂਡ ਕਰੀ ਗਏ। ਕਾਰਨ ਇਲੈਕਸ਼ਨ ਦਰ ਇਲੈਕਸ਼ਨ ਆਈ ਹੈ, ਇਹਦਾ ਮਤਲਬ ਸਰਕਾਰ ਨੇ ਮੰਨ ਲਿਆ ਭਾਰਤ ਦੀ ਸਰਕਾਰ ਨੇ ਵੀ 80 ਕਰੋੜ ਬੰਦਾ ਜਿਹੜਾ ਆ ਭਾਰਤ ਵਿਚ ਉਹਦੇ ਕੋਲ ਆਮਦਨ ਦਾ ਕੋਈ ਸਰੋਤ ਹੈ। ਜੇ ਉਹਦੇ ਕੋਲ ਆਮਦਨ ਦਾ ਸਰੋਤ ਹੈ ਨੀ, ਸਰਕਾਰ ਇਹ ਵੀ ਮੰਨਦੀ ਹੈ 80 ਕਰੋੜ ਬੰਦਾ ਗਰੀਬੀ ਰੇਖਾ ਤੋਂ ਹੇਠਾ ਹੈ, ਜਿਹਨੂੰ ਸਰਕਾਰ ਨੂੰ ਦੇਣਾ ਪੈ ਰਿਹਾ ਉਹ ਗਰੀਬੀ ਰੇਖਾ ਤੋਂ ਹੇਠਾ ਬੰਦਾ ਆਪਣਾ ਸਾਈਕਲ ਵੀ ਚਲਾਉਣ ਦੇ ਕਾਬਲ ਨਹੀਂ, ਉਹ ਪੈਟਰੋਲ 100 ਰੁਪਏ ਕਿੱਥੋਂ ਖਰੀਦੂਗਾ ਤੇ ਉਹ ਮਿੱਟੀ ਦਾ ਤੇਲ ਵੀ ਕਿੱਥੋਂ ਖਰੀਦੂਗਾ ਰਾਸ਼ਨ ਬਣਾਉਣ ਲਈ। ਸੋ ਇਸ ਕਰਕੇ ਜਿਹੜੀ ਤੁਸੀਂ ਆਪਣੇ ਮੁਲਕ ਦੀ ਗੱਲ ਕਰਦੇ ਹੋ ਨਾ, ਇਹ ਤਾਂ ਹੁਣ ਦੇਖੋ ਪੋਲਿਸੀਜ ਤਾਂ ਜਿਹੜੀਆਂ ਇਸ ਕਿਸਮ ਦੀਆਂ ਪੋਲਿਸੀਜ ਦੁਨੀਆਂ ਭਰ ਦੇ ਵਿਚ ਜਿਹੜਾ ਆਰਥਿਕ ਮਾਡਲ ਹੈ ਜਾਂ ਜਿਸ ਤਰ੍ਹਾਂ ਦੇ ਵਰਲਡ ਬੈਂਕ ਦੀਆਂ ਜਿਹੜੀਆਂ ਹਦਾਇਤਾਂ ਉਹਦੇ ਮੁਤਾਬਕ ਸਾਰੀ ਦੁਨੀਆਂ ਚੱਲ ਰਹੀ ਹੈ, ਜੋ ਸਾਨੂੰ ਦਿਖਾਈ ਦੇ ਰਿਹਾ ਉਹ ਨਹੀਂ ਹੈ। ਸਾਨੂੰ ਇਹ ਦਿਖਾਈ ਦੇ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤੇ ਉਹ ਸਾਡੇ ਪ੍ਰਧਾਨ ਮੰਤਰੀ ਅਸਲ ਵਿਚ ਉਹਦੇ ਪਿੱਛੇ ਫੋਰਸਿਸ ਹੋਰ ਕੰਮ ਕਰਦੀਆਂ। ਆਹ ਹੁਣ ਜਦੋਂ ਗਏ ਨੇ ਮਤਲਬ ਪ੍ਰਧਾਨ ਮੰਤਰੀ ਬਾਹਰਲੇ ਮੁਲਕਾਂ ਦੇ ਜਿਹੜੇ ਦੌਰੇ ਤੇ ਗਏ ਆ, ਉਹਦੇ ਵਿਚ ਪਤਾ ਇਹ ਲੱਗ ਰਿਹਾ ਵੀ ਅਡਾਨੀ ਹੋਰਾਂ ਦੇ ਕਾਰੋਬਾਰ ਜਿਹੜੇ ਉਹਨਾਂ ਨੂੰ ਰੀਸੈਟ ਕਰਨ ਨੂੰ ਗਏ। ਸੋ ਅਡਾਨੀ ਅੰਬਾਨੀਆਂ ਦੇ ਇਸ਼ਾਰੇ ਤੇ ਜਾਂ ਵਰਲਡ ਦੀਆਂ ਜਿਹੜੀਆਂ ਵੱਡੀਆਂ ਤਾਕਤਾਂ ਦੇ ਇਸ਼ਾਰੇ ਤੇ ਚੱਲਣ ਵਾਲੀਆਂ ਸਰਕਾਰਾਂ ਉਹਨਾਂ ਮੁਤਾਬਕ ਕੰਮ ਕਰਦੀਆਂ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਫਰਕ ਹੈ, ਫਰਕ ਇਹ ਹੀ ਹੈ ਵੀ ਸਾਡੇ ਆਮਦਨ ਦੇ ਸਰੋਤ ਤੋਂ ਹੈ ਨੀ, ਸਾਡੇ ਕੋਲ ਪਰ ਪ੍ਰਤੀ ਵਿਅਕਤੀ ਆਮਦਨ ਦਾ ਜਿਹੜਾ ਕਹਿ ਲਓ ਵੀ ਰੇਟ ਆ ਉਹ ਉਸ ਕਿਸਮ ਦਾ ਨਹੀਂ ਹੈ ਜਿਹੜਾ ਵਿਕਸਿਤ ਮੁਲਕਾਂ ਦਾ। ਇਸ ਕਰਕੇ ਵਿਕਸਿਤ ਮੁਲਕ ਦੇ ਨਾਲ ਭਾਰਤ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਤੇ ਭਾਰਤ ਦਾ ਪਾਕਿਸਤਾਨ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਜੀ ਤੇ ਦਸਾਂਤ ਸਾਹਿਬ, ਜਿਹੜੀ ਅਗਲੀ ਖਬਰ ਮੈਂ ਸਾਂਝ ਪਾਉਣੀ ਚਾਹੁੰਦਾ, ਪਟਿਆਲਾ ਵਿਚ ਪਤੀ ਪਤਨੀ ਨੇ ਆਪਣੇ ਬੱਚਿਆਂ ਸਣੇ ਨਹਿਰ ਵਿਚ ਛਾਲ ਮਾਰੀ, ਜਿਹੜਾ ਜੀ
ਬੜੀ ਦੁਖਦਾਇਕ ਖਬਰ ਹੈ। ਤਿੰਨ ਬੱਚੇ ਸੀ ਉਹਨਾਂ ਦੇ, ਤਿੰਨਾਂ ਬੱਚਿਆਂ ਨੂੰ ਪਹਿਲਾਂ ਆਪੋ ਵਿਚ ਹੀ ਬੰਨ ਦਿੱਤਾ ਤੇ ਉਹਨਾਂ ਨੂੰ ਬੈਗ ਸੁੱਟ ਦਿੱਤਾ ਤੇ ਫਿਰ ਆਪ ਹਸਬੈਂਡ ਵਾਈਫ ਨੇ ਵੀ ਛਾਲ ਮਾਰਤੀ। ਬੱਚੇ ਤਾਂ ਰੁੜ ਗਏ, ਉਹ ਤਾਂ ਨਹੀਂ ਕਹਿ ਲੋ ਵੀ ਬੱਚੇ, ਪਰ ਇਹਨਾਂ ਦੋਨਾਂ ਨੂੰ ਪਤੀ ਪਤਨੀ ਬਚਾ ਲਿਆ ਗਿਆ। ਇਹ ਘਟਨਾ ਜਿਹੜੀ ਹੈ ਇੱਕ ਪਰਿਵਾਰ ਦਾ ਕਹਿ ਲੋ ਵੀ ਟ੍ਰੈਜਡੀ ਨਹੀਂ ਹੈਗੀ, ਪੂਰੀ ਸਾਡੀ ਸੋਸਾਇਟੀ ਜਿਹੜੀ ਹੈ ਉਹਦੇ ਮੱਥੇ ਤੇ ਕਾਲਾ ਧੱਬਾ ਇਹਨੂੰ ਮੰਨ ਕੇ ਚੱਲੋ। ਤਿੰਨ ਨਿੱਕੀਆਂ ਨਿੱਕੀਆਂ ਜ਼ਿੰਦਗੀਆਂ ਦਾ ਏਦਾਂ ਖਤਮ ਹੋ ਜਾਣਾ, ਤੇ ਇਹ ਕਿਹੜੀ ਮਜਬੂਰੀ ਸੀ ਵੀ ਉਹਨੇ ਮਾਪਿਆਂ ਨੂੰ ਇਸ ਖੌਫਨਾਕ ਕਦਮ ਚੁੱਕਣ ਲਈ ਮਜਬੂਰ ਕੀਤਾ? ਉਹਨਾਂ ਨੇ ਇੱਕ ਵੀਡੀਓ ਬਣਾਈ ਪਹਿਲਾਂ, ਮਤਲਬ ਵੀਡੀਓ ਜਿਹੜੀ ਹੈ ਉਹ ਵੀਡੀਓ ਚ ਕਹਿੰਦੇ ਨੇ ਕਿ ਅਸੀਂ ਦੁਖੀ ਹਾਂ ਆਪਣੇ ਭੈਣਾਂ ਭਰਾਵਾਂ ਤੋਂ, ਆਪਣੇ ਮਾਂ ਬਾਪ ਤੋਂ। ਇਹਦਾ ਮਤਲਬ ਹੈ ਸਾਡੀ ਸੋਸਾਇਟੀ ਵਿਚ ਸਾਡੇ ਪਰਿਵਾਰਾਂ ਦੇ ਵਿਚ ਬਹੁਤ ਕੁਝ ਐਸਾ ਚੱਲ ਰਿਹਾ ਉਹਦੇ ਕਾਰਨ ਇਹੀ ਹੋ ਸਕਦੀ ਜਿਹਦੀ ਗੱਲ ਆਪਾਂ ਇਹੀ ਕਰ ਰਹੇ ਹਾਂ। ਪਰਿਵਾਰ ਕਰਜ਼ਿਆਂ ਚ, ਬੇਰੁਜ਼ਗਾਰੀ ਹੈ, ਘਰੇਲੂ ਕਲੇਸ਼ ਦਾ ਕਾਰਨ ਕਈ ਵਾਰੀ ਇਹੀ ਬਣ ਜਾਂਦਾ। ਮਤਲਬ ਜਿਹੜੀ ਆਰਥਿਕਤਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੇ ਪਰਿਵਾਰ ਕਰਜ਼ੇ ਚ ਹੈ, ਘਰ ਚ ਬੇਰੁਜ਼ਗਾਰੀ ਹੈ, ਉਹਦੇ ਨਾਲ ਘਰੇਲੂ ਕਲੇਸ਼ ਪੈਦਾ ਹੁੰਦੇ ਆ ਜਿਹਨਾਂ ਇੱਕ ਮਾਨਸਿਕ ਕਿਸਮ ਦਾ ਬਹੁਤ ਵੱਡਾ ਤਣਾਅ ਜਿਹੜਾ ਬਣਦਾ। ਤੇ ਸਭ ਤੋਂ ਡਰਾਉਣੀ ਗੱਲ ਇਹ ਹੁੰਦੀ ਵੀ ਲੋਕਾਂ ਨੂੰ ਜ਼ਿੰਦਗੀ ਨਾਲੋਂ ਮੌਤ ਐਸਾ ਲੱਗਣ ਲੱਗ ਪੈਂਦੀ। ਸੋ ਇਹ ਪ੍ਰਬੰਧ ਦੀ ਨਾਕਾਮੀ ਹੈ, ਸਾਡੇ ਸੋਸ਼ਲ ਸਿਸਟਮ ਦੀ ਜਿਹੜੀ ਹੈ ਨਾਕਾਮੀ ਹੈ ਵੀ ਇਸ ਤਰ੍ਹਾਂ ਦੇ ਕਦਮ ਚੁੱਕਣ ਲਈ ਤਿਆਰ ਹੋ ਜਾਂਦੇ ਨੇ ਲੋਕ। ਸੋਸ਼ਲ ਮੀਡੀਆ ਤੇ ਹੁਣ ਲੋਕ ਦੋ ਦਿਨ ਦੁੱਖ ਪ੍ਰਗਟ ਕਰਨਗੇ, ਸਿਆਸੀ ਲੀਡਰ ਆਪਣੀ ਬਿਆਨ ਦੇਣਗੇ। ਅਸਲ ਸਵਾਲ ਇਹ ਪੁੱਛੇਗਾ ਪੰਜਾਬ ਦੇ ਘਰਾਂ ਚ ਇੰਨੀ ਘੁੱਟਣ ਕਿਉਂ ਵੱਧ ਰਹੀ ਹੈ? ਹਰ ਦੂਜੇ ਦਿਨ ਕੋਈ ਨਹਿਰ ਚ ਛਾਲ ਮਾਰਦਾ, ਕੋਈ ਰੇਲਵੇ ਲਾਈਨ ਤੇ ਜਾ ਕੇ ਖੁਦਕੁਸ਼ੀ ਕਰਦਾ, ਕੋਈ ਜ਼ਹਿਰ ਦੀ ਬੋਤਲ ਲੈ ਕੇ ਕਹਿ ਲੋ ਵੀ ਟੈਂਕੀਆਂ ਤੇ ਚੜ੍ਹ ਜਾਂਦਾ। ਤੇ ਸਭ ਤੋਂ ਦਰਦਨਾਕ ਗੱਲ ਹੈ ਕਿ ਇਸ ਦੁੱਖ ਦੀ ਸਭ ਤੋਂ ਵੱਡੀ ਕੀਮਤ ਕਿਹਨੇ ਚੁਕਾਈ ਹੈ? ਬੱਚਿਆਂ ਨੇ, ਜਿਨ੍ਹਾਂ ਨੇ ਹਾਲੇ ਦੁਨੀਆਂ ਦੇ ਰੰਗ ਨਹੀਂ ਦੇਖੇ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਸਮਾਜਿਕ ਤੌਰ ਦੇ ਉੱਤੇ ਸਾਡੇ ਵਾਸਤੇ ਤਾਂ ਘੱਟੋ ਘੱਟ ਬਹੁਤ ਵੱਡੇ ਝਟਕੇ ਤੇ ਸਦਮੇ ਵਾਲੀ ਗੱਲ ਹੋਣੀ ਚਾਹੀਦੀ
ਜੀ। ਸੋ ਸੈਡ। ਤੇ ਅਗਲੀ ਕਿਸਾਨ ਸਾਹਿਬ ਜਿਹੜੀ ਖ਼ਬਰ ਆ ਉਤੇ ਆਪਾਂ ਝਾਤ ਜਿਹੜਾ ਮਾਰਦੇ ਆ, ਕਪੂਰਥਲਾ ਵਿਚ ਮੇਲੇ ਵਿਚ ਲੋਕਾਂ ਨਾਲ ਭਰਿਆ ਜਿਹੜਾ ਝੂਲਾ ਹਵਾ ਵਿਚ ਲਟਕਿਆ ਇਕ ਘੰਟਾ ਤੇ ਉਲਟੇ ਲਟਕੇ ਰਹੇ ਲੋਕ ਜੀ,
ਉਹ ਖ਼ਬਰਾਂ ਮੈਂ ਇਹਦੇ ਨਾਲ ਦੂਜੀ ਖ਼ਬਰ ਵੀ ਸਾਂਝੀ ਕਰਨੀ ਚਾਹੁੰਦਾ ਤਾਂ ਜੋ ਜਿਹੜਾ ਇਕੋ ਜਿਹੀਆਂ ਘਟਨਾਵਾਂ ਨੇ, ਇੱਕ ਕਸ਼ਮੀਰ ਤੋਂ ਇਸੇ ਤਰ੍ਹਾਂ ਦੀ ਖ਼ਬਰ ਹੈ। ਕਸ਼ਮੀਰ ਚ ਗੁਲਮੋਹਰ ਰੋਪ ਵੀ ਹੈ ਇੱਕ, ਤੇ ਉਹ ਸਭ ਤੋਂ ਕਹਿ ਲੋ ਵੀ ਕਾਫੀ ਲੰਮਾ ਰੋਪ ਵੀ ਹੈ ਉਹ, ਤੇ ਅਚਾਨਕ ਰੁਕ ਗਿਆ, 300 ਤੋਂ ਵੱਧ ਸੈਲਾਨੀ ਹਵਾ ਚ ਫਸ ਗਏ। ਇਹਨੂੰ ਤੁਸੀਂ ਤਕਨੀਕੀ ਖਰਾਬੀ ਕਹੀ ਜਾਂ ਜੋ ਮਰਜ਼ੀ ਕਹੀ, ਪਰ ਸਾਡੀ ਜਿਹੜੀ ਲਾਪਰਵਾਹ ਪ੍ਰਣਾਲੀ ਦੀ ਖਤਰਨਾਕ ਤਸਵੀਰ ਹੈ
ਜੀ।
ਜਿਹੜੇ ਲੋਕ ਖੂਬਸੂਰਤ ਵਾਦੀਆਂ ਦਾ ਆਨੰਦ ਲੈਣ ਗਏ ਸੀ, ਉਹ ਮੌਤ ਦੇ ਡਰ ਨਾਲ ਘੰਟਿਆਂ ਹਵਾ ਚ ਹਾਲੇ ਵੀ ਲਟਕੇ ਹੋ ਰਹੇ ਨੇ ਜੀ। 80 ਬੰਦੇ ਬਚਾਏ ਫੌਜ ਨੇ, ਸਿਰਫ 300 ਬੰਦੇ ਫਸੇ ਆ ਤੇ 80 ਬੰਦੇ ਬਚਾਏ ਆ। ਜੇ ਰੋਪਵੇ ਦੀ ਤਾਰ ਟੁੱਟ ਜਾਵੇ, ਹਾਲੇ ਵੀ ਇਹ ਖਤਰਾ ਬਣਿਆ ਹੋਇਆ, ਤੇ ਫਿਰ ਕੀ ਹੋਊਗਾ? ਫਿਰ ਉਹੀ ਰਸਮੀ ਜਾਂਚ ਕਮੇਟੀ ਬਣਾਵਾਂਗੇ, ਮਾਮਲਾ ਜਿਹੜਾ ਰਫਾ ਦਫਾ ਆਊਗਾ। ਸਾਡੇ ਮੁਲਕ ਦੀ ਇਹ ਕਿਸਮਤ ਬਣ ਗਈ, ਹਰ ਹਾਦਸੇ ਤੋਂ ਬਾਅਦ ਇੱਕੋ ਸਕ੍ਰਿਪਟ ਚੱਲਦੀ ਹੈ, ਜਾਂਚ ਹੋਏਗੀ ਜੀ, ਦੋਸ਼ੀਆਂ ਖਿਲਾਫ਼ ਕਾਰਵਾਈ ਹੋਊਗੀ, ਹਕੀਕਤ ਹੁੰਦਾ ਕੁਛ ਨਹੀਂ। ਤੇ ਹੁਣ ਦੂਜਾ ਸਵਾਲ ਇਹ ਵੀ ਫੌਜ ਨੂੰ 80 ਬੰਦੇ ਹਾਲੇ ਤੱਕ ਬਚਾਏ ਆ, ਬੇਮਿਸਾਲ ਬਹਾਦਰੀ ਦਿਖਾਈ ਫੌਜ। ਪਰ ਸਵਾਲ ਇਹ ਵੀ ਆਖਰੀ ਵੇਲੇ ਫੌਜ ਹੀ ਕਿਉਂ ਦੀ ਮਚਲਾ ਬਣ ਕੇ? ਸਾਡੀ ਜਿਹੜੀ ਸੋਸ਼ਲ ਐਡਮਿਨਿਸਟ੍ਰੇਸ਼ਨ ਉਹਦੀ ਤਿਆਰੀ ਕਿੱਥੇ ਸੀ? ਐਮਰਜੈਂਸੀ ਸਿਸਟਮ ਕਿੱਥੇ ਸੀ? ਸੋ ਇੱਕ ਦੂਜੀ ਗੱਲ, ਟੂਰਿਜ਼ਮ ਦਾ ਮਾਡਲ ਹੈ ਜਿਹੜਾ ਸਾਡਾ, ਵੀ ਅਸੀਂ ਟੂਰਿਜ਼ਮ ਦਾ ਮਾਡਲ ਜਿਹੜਾ ਸਾਡਾ ਇਸ ਕਿਸਮ ਦਾ ਹੈ ਵੀ ਸਿਕਿਉਰਿਟੀ ਕਿਤੇ ਅਸੀਂ ਰੱਖਦੇ ਨੀ ਕਿ ਇੱਦਾਂ ਤਾਂ ਹਾਦਸੇ ਵਾਰ ਵਾਰ ਹੋਣਗੇ। ਦੂਜੀ ਖ਼ਬਰ ਕਪੂਰਥਲੇ ਦੇ ਮੇਲੇ ਦੀ ਹੈ। ਕਪੂਰਥਲੇ ਚ ਮੇਲਾ ਲੱਗਾ ਹੋਇਆ, ਝੂਲਾ ਅਚਾਨਕ ਹਵਾ ਚ ਰੁਕ ਗਿਆ, ਇੱਕ ਘੰਟੇ ਤੱਕ ਲੋਕ ਲਟਕ ਰਹੇ ਨੇ, ਇੱਕ ਘੰਟੇ ਤੱਕ ਰੌਂਗਟੇ ਖੜੇ ਹੋ ਗਏ, ਬੱਚੇ ਔਰਤਾਂ ਨੌਜਵਾਨ ਮੌਤ ਦੇ ਡਰ ਨਾਲ ਚੀਕਦੇ ਰਹੇ। ਪਰ ਜਿਹੜੇ ਉੱਥੇ ਦੇ ਪ੍ਰਬੰਧਕ ਹੈ ਉਹਨਾਂ ਦੀ ਲਾਪਰਵਾਹੀ ਬੇਨਕਾਬ ਹੋਈ ਹੈ। ਅੱਜ ਪੰਜਾਬ ਚ ਮੇਲੇ ਮਨੋਰੰਜਨ ਘੱਟ ਹੈ ਤੇ ਖਤਰਾ ਵੱਧ ਬਣ ਰਿਹਾ, ਹਰ ਸਾਲ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ, ਪਰ ਸੁਰੱਖਿਆ ਦੇ ਨਾਂ ਤੇ ਸਿਰਫ ਕਾਗਜ਼ੀ ਕਾਰਵਾਈਆਂ।
ਜੀ ਦਸਾਂਸ ਸਾਹਿਬ, ਖ਼ਬਰਾਂ ਬਹੁਤ ਸਾਰੀਆਂ ਪਰ ਇੱਕ ਖ਼ਬਰ ਤੇ ਝਾਤ ਮਾਰ ਕੇ ਇਜਾਜ਼ਤ ਲੈਂਦੇ। ਚੰਡੀਗੜ੍ਹ ਵਿਚ ਜਿਹੜਾ ਸ਼ਰਾਬ ਦਾ ਲੰਗਰ ਲਗਾਉਣ ਵਾਲਾ ਗ੍ਰਿਫ਼ਤਾਰ ਤੇ ਨਵੀਂ ਸ਼ਰਾਬ ਨੂੰ ਪ੍ਰਮੋਟ ਕਰਨ ਲਈ ਸਟਾਲ ਲਾ ਕੇ ਵੰਡੀ ਸੀ ਸ਼ਰਾਬ,
ਪਰਸੋਂ ਚੰਡੀਗੜ੍ਹ ਦਾ ਇੱਕ ਠੇਕੇਦਾਰ ਸ਼ਰਾਬ ਦਾ, ਉਹਨੇ ਨਵੇਂ ਬ੍ਰਾਂਡ ਆਪਣਾ ਸ਼ਰਾਬ ਦਾ ਕੋਈ ਇਹਨਾਂ ਲੌਂਚ ਕਰਨ ਵਾਸਤੇ ਮੁਫ਼ਤ ਸ਼ਰਾਬ ਵੰਡਣ ਲਈ ਸਟਾਲ ਲਾਇਆ ਤੇ ਉਹਦਾ ਨਾਂ ਰੱਖਿਆ ਲੰਗਰ ਸ਼ਰਾਬ ਦਾ ਲੰਗਰ। ਹੁਣ ਦੇਖੋ ਇਹ ਤਾਂ ਨੈਤਿਕ ਜਿਹੜੀਆਂ ਹੱਦਾਂ ਉਹਦੀ ਵਾਇਲੇਸ਼ਨ ਹੈ। ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਹੈ ਵੀ ਲੰਗਰ ਸਿਰਫ ਇੱਕ ਸ਼ਬਦ ਥੋੜੋ ਆ, ਇਹ ਸਾਡੀ ਇੱਕ ਬਹੁਤ ਹੀ ਅਮੀਰ ਪਰੰਪਰਾ, ਸਾਡੀ ਸਿੱਖ ਪਰੰਪਰਾ ਦੀ ਰੂਹ ਹੈ। ਲੰਗਰ ਸੇਵਾ, ਬਰਾਬਰੀ ਤੇ ਮਨੁੱਖਤਾ ਦਾ ਪ੍ਰਤੀਕ ਹੈ। ਸ਼ਰਾਬ ਵੇਚਣ ਵਾਲੇ ਆਪਣੀ ਮਾਰਕੀਟਿੰਗ ਲਈ ਜੇ ਇਸ ਪਵਿੱਤਰ ਸ਼ਬਦ ਦੀ ਵਰਤੋਂ ਕਰਦੇ ਆ ਤਾਂ ਇਹ ਕਾਨੂੰਨੀ ਨਹੀਂ, ਇਹ ਕਲਚਰਲ ਜੁਰਮ ਵੀ ਹੈ ਕਿਸਮ ਦਾ, ਇਹ ਸਭਿਆਚਾਰਕ ਕਹਿ ਲੋ ਕ੍ਰਾਈਮ ਵੀ ਹੈਗਾ। ਅੱਜ ਜਦੋਂ ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਮਾਰ ਹੇਠ ਹੈ, ਚੰਡੀਗੜ੍ਹ ਪੰਜਾਬ ਹਜ਼ਾਰਾਂ ਘਰ ਉੱਜੜ ਰਹੇ ਆ, ਮਾਪੇ ਆਪਣੇ ਪੁੱਤਰ ਧੀਆਂ ਗਵਾ ਰਹੇ ਆ, ਨੌਜਵਾਨ ਹਸਪਤਾਲਾਂ ਚ ਨਸ਼ਾ ਮੁਕਤੀ ਕੇਂਦਰਾਂ ਚ ਧੱਕੇ ਖਾ ਰਹੇ ਆ, ਉਦੋਂ ਸ਼ਰਾਬ ਨੂੰ ਫੈਸ਼ਨ ਤੇ ਇੱਕ ਫੈਸਟੀਵਲ ਵਾਂਗ ਪੇਸ਼ ਕਰਨਾ ਕਿੰਨਾ ਖਤਰਾ ਹੈ? ਇਹ ਘਟਨਾ ਜਿਹੜੀ ਇਹ ਵੀ ਦੱਸਦੀ ਆ ਵੀ ਕਾਰਪੋਰੇਟ ਮਾਰਕੀਟਿੰਗ ਹੁਣ ਲੋਕਾਂ ਦੀ ਸਿਹਤ ਨਾਲ ਨਹੀਂ ਸਿਰਫ ਮੁਨਾਫੇ ਦੀਆਂ ਗੱਲਾਂ ਕਰਦੀ। ਕੱਲ ਨੂੰ ਜੇ ਕੋਈ ਨਸ਼ੇ ਨੂੰ ਸੇਵਾ ਕਹਿ ਕੇ ਵੇਚਣਾ ਸ਼ੁਰੂ ਕਰ ਦੇਵੇ ਤਾਂ ਸਮਾਜ ਇਹਦੇ ਚਪੜੂਗਾ। ਸੋ ਵੱਡਾ ਸਵਾਲ ਇਹੀ ਹੈ ਵੀ ਉੱਥੇ ਸਟਾਲ ਲੱਗਾ ਕਿਵੇਂ? ਪ੍ਰਸ਼ਾਸਨ ਸੁੱਤਾ ਪਿਆ ਸੀ, ਕਿਸੇ ਨੂੰ ਅਹਿਸਾਸ ਨਹੀਂ ਹੋਇਆ ਤੇ ਉੱਥੇ ਦਿੱਤੀ ਵੀ ਕਿੱਦਾਂ ਸ਼ਰਾਬ? ਉਹ ਚੁਸਕੇ ਜਿਹੇ ਬਣਾ ਕੇ ਨਾ ਉਹ ਵਿੱਚ ਮਿਕਸ ਕਰਕੇ ਉਹ ਕੋਈ ਖਾਣ ਵਾਲੀ ਚੀਜ਼ ਦੇ ਵਿੱਚ ਮਿਕਸ ਕਰਕੇ ਉਹ ਚੁਸਕੀਆਂ ਜਿੱਦਾਂ ਕੁਲਫੀ ਨਹੀਂ ਹੁੰਦੀ, ਕੁਲਫੀਆਂ ਵਾਂਗ ਸ਼ਰਾਬ ਯਾਨੀ ਕੁਲਫੀ ਦੇ ਵਿੱਚ ਛਿੜਕ ਕੇ ਉਹ ਇੱਕ ਨਵਾਂ ਤਰੀਕਾ ਵਰਤਿਆ ਗਿਆ। ਉੱਥੇ ਬੜੀ ਭੀੜ ਵੀ ਹੋਈ ਸੀ, ਦਾਗੇ ਉੱਥੇ ਹੈੱਡਕੁਆਰਟਰ ਹੈ ਪੁਲਿਸ ਦਾ, ਚੰਡੀਗੜ੍ਹ ਪੁਲਿਸ ਦਾ ਉੱਥੋਂ 800 meters ਦੇ ਹੈਡਕੁਆਟਰ ਕਿਸੇ ਨੇ ਰੋਕਿਆ ਨੀ ਤੇ ਹੁਣ ਉਹਦੇ ਤੇ ਚਲੋ ਗ੍ਰਿਫਤਾਰੀ ਜਿਹੜੀ ਹੋਈ ਆ ਦੇਖੋ ਉਹੀ ਗੱਲ ਹੁੰਦੀ ਆ ਵੀ ਕੀ ਗ੍ਰਿਫਤਾਰੀ ਤੋਂ ਬਾਅਦ ਕਿੱਦਾਂ ਦੀ ਕਾਰਵਾਈ ਹੁੰਦੀ ਹੈ ਕਿਉਂਕਿ ਆਮ ਤੌਰ ਤੇ ਸਮਾਜ ਵਿਚ ਨਸ਼ੇ ਨੂੰ ਵੀ ਆਮ ਤੇ ਕੂਲ ਬਣਾ ਦਿੱਤਾ ਗਿਆ ਤੇ ਉਹਦਾ ਨਤੀਜਾ ਵੀ ਇਹਨਾਂ ਨੂੰ ਭੁਗਤਣਾ ਪਊਗਾ
ਥੈਂਕ ਯੂ ਦਸਾਂਤ ਸਾਹਿਬ ਹੁੰਦੀ ਛੇਤੀ ਮੁਲਾਕਾਤ ਜੀ
ਜੀ ਸ਼ੁਕਰੀਆ
ਥੈਂਕ ਯੂ ਜੀ ਸਰੋਤੋ ਇਸੀ ਸੁਸ਼ੀਲ ਦਸਾਂਝ ਹੁਣੀ ਵੈਸੇ ਚੰਡੀਗੜ੍ਹ ਸਟੂਡੀਓ ਤੋਂ ਹੁੰਦੇ ਆ ਪਰ ਇਸ ਮੰਥ ਤੋਂ ਜਿਹੜਾ ਕੈਨੇਡਾ ਦੀ ਫੇਰੀ ਤੇ ਆ ਤੇ ਅੱਜ ਬ੍ਰੈਂਪਟਨ ਆ ਗਿਆ ਸੀ ਬ੍ਰੈਂਪਟਨ ਦੇ ਵਿਚ ਜੀਆਂ ਨੂੰ ਕਹਿੰਦੇ ਆ ਤੇ ਬਹੁਤ ਜਲਦ ਟੈਲੀਵਿਜ਼ਨ ਤੇ ਵੀ ਇਕ ਦੋ ਪ੍ਰੋਗਰਾਮਾਂ ਤੇ ਇਨ੍ਹਾਂ ਨਾਲ ਜਿੰਨਾ ਕੁ ਸਮਾਂ ਹੈਗੇ ਟੋਰਾਂਟੋ ਆਪਾਂ ਜਿਹੜੀ ਗੱਲਬਾਤ ਕਰਾਂਗੇ ਤੇ ਰੇਡੀਓ ਤੇ ਵੀ ਤੁਹਾਡੇ ਨਾਲ ਰੂਬਰੂ ਹੋਣਗੇ ਤੁਹਾਡਾ ਵੀ ਕੋਈ ਬਿਜ਼ਨਸ ਆ ਸਾਨੂੰ ਵਾਕਿਆ ਹੀ ਦੋ ਚਾਰ ਐਡਾਂ ਦੀ ਮੈਨੂੰ ਜ਼ਰੂਰਤ ਆ ਇਹਦੇ ਵਿਚ ਦੋ ਪ੍ਰੋਗਰਾਮ ਅਸੀਂ ਵੱਖੋ ਵੱਖਰੇ ਚੈਨਲਾਂ ਤੇ ਕਰਦੇ ਆਂ ਤੁਸੀਂ ਇਕ ਚੈਨਲ ਤੇ ਟਰਾਈ ਕਰ ਲਓ ਜੇ ਬਜਟ ਦੋਵਾਂ ਦਾ ਦੋਵਾਂ ਤੇ ਕਰ ਲਓ ਮੈਂ ਤੁਹਾਨੂੰ ਵਾਅਦਾ ਕਰਦਾ ਆਪਣੇ ਵੱਲੋਂ 100% ਇਮਾਨਦਾਰੀ ਨਾਲ ਤੁਹਾਡੇ ਬਿਜ਼ਨਸ ਦੀ ਐਡ ਤੇ ਕਰਨੀ ਆ ਪਰਸਨਲੀ ਵੀ ਅਸੀਂ ਰੈਕਮੈਂਡ ਕਰੀਦਾ ਟਰਾਈ ਹੁੰਦੀ ਮੇਰੀ ਵੀ ਜੇ ਕਿਸੇ ਤੋਂ ਮੰਥਲੀ ਚੈੱਕ ਲੈਣਾ ਆਪਾਂ ਤੇ ਅਗਲੇ ਨੂੰ ਵੀ ਕੁਝ ਨਾ ਕੁਝ ਰਿਟਰਨ ਹੋਵੇ 416-303-4444 ਆਫਟਰ ਸ਼ੋਅ ਮੇਰਾ ਨੰਬਰ ਹੈ 416-303-4444 ਨੈਸ਼ਨਲ ਸਵੀਟ ਰੈਸਟੋਰੈਂਟ ਤੋਂ ਭਾਜੀ ਦੀਪ ਹੋਣੀ ਵੀ ਸਾਡੇ ਵੱਡੇ ਸਪਾਂਸਰ ਹੈ 905-7590-059 ਤੇ ਆਟੋ ਹੱਟ ਕਲੀਜ਼ਨ ਤੋਂ ਨਰਿੰਦਰ ਔਜਲਾ ਤੇ ਉਨ੍ਹਾਂ ਦੀ ਟੀਮ 416-786-0000 ਤੇ ਜੇਬੀ ਟਰਾਂਸਪੋਰਟ ਤੋਂ ਜੁਝਾਰ ਸਿੰਘ ਸ਼ੌਕਰ 905-792-5100 ਟੋਰਾਂਟੋ ਤੋਂ ਮੋਂਟਰੀਆਲ ਟੋਰਾਂਟੋ ਤੋਂ USA ਚੱਲਣਾ ਚਾਹੁੰਦੇ ਹੋ ਵਧੀਆ ਕੰਪਨੀ ਸਮੇਂ ਸਿਰ ਪੇ 9057925100 ਤੇ ਕਾਲ ਕਰ ਲੈਣੀ ਤੇ 1332 ਖਾਲਸਾ ਡਰਾਈਵ ਤੇ ਤੁਹਾਨੂੰ ਲੈ ਕੇ ਚੱਲਦੇ ਆ ਉਸ ਤੋਂ ਪਹਿਲਾਂ ਹਾਈ ਪੁਆਇੰਟ ਫਰਨੀਚਰ ਤੇ ਚੱਕਰ ਲਾਉਣਾ ਤੁਸੀਂ ਤੇ 75 ਕਿੰਬਲ ਸਟਰੀਟ 647-382-5500 ਤੇ ਅਮਨ ਸਵੀਟ ਰੈਸਟੋਰੈਂਟ ਦਾ ਨੰਬਰ ਗਰਮਾ ਗਰਮ ਫੂਡ ਡਾਈਨ ਇਨ ਟੇਕ ਆਊਟ ਕੇਟਰਿੰਗ ਕਰਵਾਉਣ ਵਾਸਤੇ 905-866-4545-1332 ਖਾਲਸਾ ਡਰਾਈਵ ਪੰਜਾਬ ਟੈਕ ਸੋਲੂਸ਼ਨ ਵਾਲੇ ਜਿਹੜਾ ਪਲਾਜ਼ੇ ਦੇ ਵਿਚ ਆ ਤੇ ਇੱਥੇ ਆਪਣੇ ਸੋਢੀ ਨੂੰ ਤੁਸੀਂ ਦਿਓ ਇਜਾਜ਼ਤ ਆਪਣੀ ਮੁਲਾਕਾਤ ਫਿਰ ਹੁੰਦੀ ਆ ਕੱਲ ਦੇ ਸ਼ੋਅ ਦੇ ਵਿਚ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਸਰੋਤੇ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਸੌਂਗ ਪਲੇ ਨਹੀਂ ਹੋ ਰਿਹਾ ਸੀਗਾ ਤੇ ਮੈਨੂੰ ਸੀਗਾ ਬਈ ਸੌਂਗ ਜਾਂਦੇ ਜਾਂਦੇ ਆਪਾਂ ਜਿਹੜਾ ਪਲੇ ਕਰ ਦਈਏ ਜੀ ਰੱਬ ਰੱਖਾ
ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
ਪੈਟਰੋ ਕੈਨੇਡਾ ਪੇਸ਼ ਕਰਦੇ ਜੂਰੋਨ ਹੈਵੀ ਡਿਊਟੀ ਡੀਜ਼ਲ ਇੰਜਨ ਆਇਲਸ ਹੁਣ ਫੁੱਲ ਸਰਵਿਸ ਸੇਵਿੰਗਸ ਨਾਲ 10W30 ਸਿੰਥੈਟਿਕ $20 ਡਿਸਕਾਊਂਟ 5W30 $40 ਡਿਸਕਾਊਂਟ ਆਫਰ ਲਿਮਿਟਿਡ ਟਾਈਮ ਲਈ 5W30 ਕੁਇਕ ਸਟਾਰਟ ਹੋਰ ਆਇਲ ਫਲੋ ਠੰਡੇ ਮੌਸਮ ਵਿਚ ਜੇਤੂ 10W30 ਇੰਜਨ ਦੀ ਕਾਰਗੁਜ਼ਾਰੀ ਨੂੰ ਬਣਾਏ ਰੱਖਦਾ QTL ਦੀ ਤਿੰਨ ਲੋਕੇਸ਼ਨ ਤੇ ਪੁੱਜੋ ਔਰ ਲਾਭ ਚੱਕੋ ਐਗਜ਼ਿਟ 268 ਕੇਂਬ੍ਰਿਜ ਐਗਜ਼ਿਟ 579 ਨੈਪਨੀ ਐਗਜ਼ਿਟ 5 ਫੋਰਟ ਏਰੀ ਪੈਟਰੋ ਕੈਨੇਡਾ ਔਰ QTL ਬੱਲੇ ਬੱਲੇ ਅਨੂਠਾ ਸਾਕ
ਕੀ ਤੁਸੀਂ ਵੈਡਿੰਗ ਰਿਸੈਪਸ਼ਨ ਬਰਥਡੇ ਪਾਰਟੀ ਯੂਨੀਵਰਸਿਟੀ ਦਿਵਸ ਦੇ ਖੂਬਸੂਰਤ ਹਾਲ ਲੱਭ ਰਹੇ ਹੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਨਵਾਂ ਔਰ ਖੂਬਸੂਰਤ ਦੋ ਵੱਡੇ ਹਾਲ 100-600 ਤੱਕ ਮਹਿਮਾਨਾਂ ਦੀ ਗੁੰਜਾਇਸ਼ ਵੱਡੀ ਆਸਾਨ ਪਾਰਕਿੰਗ ਸਭ ਤੋਂ ਖਾਸ ਗੱਲ ਸਵੀਟ ਮਹਿਲ ਦਾ ਲਜ਼ੀਜ਼ ਖਾਣਾ ਤਾਜ਼ਾ ਖਾਣਾ ਤੁਹਾਡੀ ਤਕਰੀਬ ਨੂੰ 4 ਚੰਦ ਲਗਾ ਦੇਵੇਗਾ ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ ਤੇ ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ 416-736-6820 416-736-6820
ਹੈਲੋ ਨਵਦੀਪ ਕੀ ਹਾਲ ਹੈ ਬਲਜੀਤ ਗੱਲ ਕਰ ਰਹੀ ਹਾਂ UK ਤੋਂ
ਤੁਸੀਂ ਕੈਨੇਡਾ ਤੋਂ UK ਗਏ ਹੋ ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ
ਫਿਕਰ ਦੀ ਕੋਈ ਗੱਲ ਨਹੀਂ ਹੈ ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ UK ਇੰਡੀਆ ਪਾਕਿਸਤਾਨ ਸਾਊਦੀ ਅਰੇਬੀਆ ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9936 416-243-9836 ਜਾਂ ਫਿਰ ਵਿਜ਼ਿਟ ਕਰੋ beavertel.com
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West Brampton ya call karo 905-450-2828 905-450-2828
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड